दोएरा अष्ट विदन को भोग है तिन तेजो विपरीत पूरन जति सुजानिए लीन काम ते जीत।
वाहे गुरु जी का खालसा वाहे गुरु जी की फतेह। धन धन सतगुरु नौवे पातशाह श्री गुरु तेग बहादुर साहिब महाराज जी दे पावन पवित्र इतिहासक अस्थाना विखे जुगो जुग अटल शब्दा अवतार बाणी दे बोहे थो धन धन श्री गुरु ग्रंथ साहिब महाराज जी दी पावन पवित्र हजूरी वे जड़ बैठी गुरु खालसा साध संगत जी आप जी दे अत्यंत वड्डे भाग हन जो सतगुरु महाराज जी दे पावन पवित्र चरना कमला विखे संध्या दे दीवाना दियां हाजरियां भर रहे हो। सतगुरु महाराज जी की अपार कृपा है जो आप जी नेता प्रति सतगुरु पातशाह जी दे इतिहास की लड़ीवार कथा विचारा सरवण करते हो। श्री गुरु नानक देव साहब महाराज पहले पातशाह सुमेर पर्वत ते सारिया सिद्धा नाल बचन बिलास होए ते कईयां नूं करामातां भी दिखाईयां कईयां नूं ज्ञान दिता कईयां नूं भगती दिती ते कई ऐसे भी सन जिहड़े गुरु साहिब जी दे बचन नूं फिर भी ना मान सके जिहड़े सतगुरु साहिब जी दे उपदेशां नूं समझ ना सके मन च ईरखा करदे सी। सुमेर पर्वत ते सतगुरु महाराज जी ने बहुत सारे सिद्धां नाल विचार कीती तां भाई मरदाना जी ने सतगुरु साहिब जी तो यह बचन पुछया सतगुरु जी 84 सिद्ध इत्थे किहड़े किन्ने क सिद्ध हन उन्हां दे नाम दसो अते जति किन्ने ने ते पातशाह जी इन्हां सिद्धां विचों असल सियाणे असल जोग कमाण वाले सिद्ध किहड़े। महाराज जी ने 9 जोगियां दे नाम दसे जेडे असल विच जोग कमाण वाले सी ते 84 सिद्ध सुमेर पर्वत ते रहिंदे सी उन्हां दा नाम भी दसिया ते सतगुरु जी ने 6 जतियां दा जिक्र कीता कहिंदे भी 4 जुगां दे विच इस संसार विच 6 जती कहाण वाले हन। तां भाई मरदाना जी पुछण लगे सतगुरु जी संसार विच ऐसे कई जीव होणगे जिन्हां ने कदे विआह नहीं कराया शादी नहीं कराई ते पातशाह जी तुसी 6 नूं ही क्यों जती किया। सतगुरु साहिब जी ने भाई मरदाने दे शंके दा जवाब दिता। पातशाह कहिंदे भी देखो भाई मरदाना जी 8 विधियां दे नाल भोग हुंदा है मन करके अखां नाल रूप देखण करके ते कन्नां नाल उहदी उस्तत सुणन दे नाल उहदे बारे विचारां करन दे नाल मन चों बोलण दे नाल इस तरह दीआं 8 विधियां हन भोग दीआं। भाई मरदाना जी 8 तरीकियां दे नाल भोग हुंदा है जिहड़ा बंदा इन्हां 8 तों बचिया होया है उह असल करके जती है। सतगुरु महाराज जी ने 6 जतियां दा जिक्र कीता है जिन्हां विचों हनुमान लक्ष्मण भैरव भीष्म दत्त ते गोरखनाथ इह 6 जती सतगुरु साहिब जी ने दसे। सो हुण सतगुरु महाराज जी सुमेर पर्वत तों अगे चाला मारनगे ते सिद्धां कोलों विदा लै रहे ने पातशाह जी सिद्धां नूं ज्ञान बख्श के सतगुरु नानक पातशाह जी अगे काक पसुंड ते जाणगे। ओह प्रसंग आपां बड़े प्यार ते सत्कार नाल सरवण करना करिए मन बिरतियां नूं एकागर करके रसना नूं पवित्र करन वास्ते आखना करो जी सतनाम श्री वाहे गुरु साहिब जी। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਚੌਪਈ ਪੁੰਨ ਮਰਦਾ ਨਾ ਬਚਨ ਅਲਾਏ, ਅੱਗੇ ਚਲੀਏ ਜੇ ਤੁਧ ਭਾਵੈ।
ਫਿਰ ਭਾਈ ਮਰਦਾਨਾ ਜੀ ਸਤਿਗੁਰੂ ਮਹਾਰਾਜ ਜੀ ਨੂੰ ਕਹਿਣ ਲੱਗੇ, ਹੇ ਮਹਾਰਾਜ, ਜਿੱਥੇ ਆਪ ਜੀ ਦੇ ਜਾਣ ਦੀ ਇੱਛਾ ਹੋਵੇ, ਹੁਣ ਆਪਾਂ ਅੱਗੇ ਚਾਲਾ ਮਾਰੀਏ। ਜਿਹੜੀ ਥਾਂ ਤੇ ਤੁਸੀਂ ਸਾਨੂੰ ਦਰਸ਼ਨ ਕਰਾਣੇ ਨੇ, ਜਿਹੜੀ ਥਾਵਾਂ ਤੱਕ ਸਾਨੂੰ ਲੈ ਕੇ ਜਾਣਾ ਹੈ, ਪਾਤਸ਼ਾਹ ਜੀ ਅੱਗੇ ਦੇ ਦਰਸ਼ਨ ਕਰਾਓ ਕਿ ਸੁਮੇਰ ਪਰਬਤ ਤੋਂ ਅੱਗੇ ਕੀ ਚੀਜ਼ ਹੈ।
ਇਨ ਤੇ ਉੱਚੇ ਥਾਨ ਵਿਸ਼ੇਖਾ, ਤਿਨਕੋ ਚਾਤ ਹੋ ਮੈਂ ਦੇਖਾ।
ਪਾਤਸ਼ਾਹ ਜੀ, ਜਿਹੜੀਆਂ ਉੱਚੀਆਂ ਉੱਚੀਆਂ ਥਾਵਾਂ ਹਨ, ਸੁਮੇਰ ਪਰਬਤ ਤੋਂ ਵੀ ਉੱਚੀਆਂ ਜਿਹੜੀਆਂ ਥਾਵਾਂ, ਕਿਉਂਕਿ ਆਪ ਜੀ ਦੀ ਬਾਣੀ ਕਹਿੰਦੀ ਹੈ, ਧਰਤੀ ਹੋਰ ਪਰੈ ਹੋਰ ਹੋਰ, ਤੇ ਸਤਿਗੁਰੂ ਜੀ ਜਿਹੜੀ ਹੋਰ ਥਾਵਾਂ ਹਨ ਸੁਮੇਰ ਪਰਬਤ ਤੋਂ ਵੀ ਉੱਚੀਆਂ, ਉਹਨਾਂ ਥਾਵਾਂ ਨੂੰ ਦੇਖਣ ਦੀ ਸਾਡੇ ਮਨ ਚ ਇੱਛਾ ਹੈ। ਭਾਈ ਮਰਦਾਨਾ ਜੀ ਕਹਿੰਦੇ, ਗੁਰੂ ਨਾਨਕ ਪਾਤਸ਼ਾਹ ਜੀ, ਜਿਹੜੀਆਂ ਹੋਰ ਉੱਚੀਆਂ ਥਾਵਾਂ ਨੇ ਉਹ ਦਿਖਾਣਾ ਕਰੋ।
ਸ੍ਰੀ ਗੁਰ ਕੈ ਬਿਲੰਬ ਨਾ ਕੋਏ, ਚੱਲ ਦੇਖੋ ਦੇਖਣ ਹਿਤ ਜੋਏ।
ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ, ਕਿਸੇ ਤਰ੍ਹਾਂ ਦੀ ਦੇਰੀ ਨਹੀਂ ਲੱਗਣੀ, ਤੁਹਾਡੇ ਮਨ ਦੀ ਇੱਛਾ ਹੁਣੇ ਪੂਰੀ ਕਰ ਦਿੰਦੇ ਹਾਂ। ਜਿਸ ਥਾਂ ਤੇ ਤੁਸੀਂ ਜਾਣਾ ਚਾਹੁੰਦੇ ਹੋ, ਜਿੱਥੇ ਤੱਕ ਤੁਸੀਂ ਮਨ ਦੀਆਂ ਵਿਚਾਰਾਂ ਕਰਦੇ ਹੋ ਵੀ ਸੁਮੇਰ ਪਰਬਤ ਤੋਂ ਅੱਗੇ ਕੀ ਹੈ, ਚਲੋ ਭਾਈ ਮਰਦਾਨਾ ਜੀ ਤੁਹਾਨੂੰ ਸੁਮੇਰ ਪਰਬਤ ਤੋਂ ਉੱਚੀਆਂ ਥਾਵਾਂ ਦਿਖਾ ਦੇਣੇ ਹਾਂ।
ਅਸ ਕਹਿ ਕਰ ਸ੍ਰੀ ਗੁਰ ਸੁਖਕਾਰੀ, ਗਮਨ ਹਿਤ ਪੁੰਨ ਕੀਨੀ ਤਿਆਰੇ।
ਇਹ ਬਚਨ ਕਰਕੇ ਪਾਤਸ਼ਾਹ ਮਹਾਰਾਜ ਜੀ, ਗੁਰੂ ਪਾਤਸ਼ਾਹ ਜੀ ਨੇ ਜਾਣ ਦੀ ਤਿਆਰੀ ਕੀਤੀ ਹੈ ਸੁਮੇਰ ਪਰਬਤ ਤੋਂ। ਸਿੱਧਾਂ ਦੇ ਸਾਹਮਣੇ ਕਹਿਤਾ ਮਹਾਰਾਜ ਜੀ ਨੇ ਵੀ ਅਸੀਂ ਹੁਣ ਇੱਥੋਂ ਚਾਲਾਂ ਮਾਰਨ ਲੱਗੇ ਹਾਂ।
ਬਿਖ ਕਰ ਗੋਪੀ ਚੰਦ ਬਖਾਨਾ, ਮੰਗਲ ਨਾਥ ਸੁਣੋ ਦੇ ਕਾਨਾ।
ਇਹ ਗੱਲ ਸੁਣਦਿਆਂ ਸਾਰ ਜਿਹੜਾ ਗੋਪੀ ਚੰਦ ਸਿੱਧ ਸੀ, ਉਹ ਮੰਗਲ ਨਾਥ ਸਿੱਧ ਨੂੰ ਕਹਿਣ ਲੱਗਾ,
ਨਾਨਕ ਤਪਾ ਚਲਨ ਭੇ ਤਿਆਰ, ਚਲੋ ਆਪ ਕੀ ਜੈ ਸਤਕਾਰ।
ਤੇ ਮੰਗਲ ਨਾਥ ਨੂੰ ਗੋਪੀ ਚੰਦ ਕਹਿੰਦਾ ਹੈ ਕਿ ਮੰਗਲ ਨਾਥ ਜੀ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤਪਾ ਮਹਾਤਮਾ ਜੀ ਸੁਮੇਰ ਪਰਬਤ ਤੋਂ ਅੱਗੇ ਚਾਲਾਂ ਮਾਰਨ ਲੱਗੇ ਹਨ, ਉਹ ਹੁਣ ਜਾ ਰਹੇ ਨੇ, ਇੱਥੇ ਉਹਨਾਂ ਨੇ ਰਹਿਣਾ ਨਹੀਂ, ਅੱਗੇ ਚਾਲਾਂ ਮਾਰਨ ਦੀ ਇੱਛਾ ਹੈ, ਚਲੋ ਆਪਾਂ ਉਹਨਾਂ ਦਾ ਸਤਿਕਾਰ ਕਰਕੇ ਉਹਨਾਂ ਨੂੰ ਨਵਾਜੀਏ, ਗੁਰੂ ਨਾਨਕ ਦੇਵ ਸਾਹਿਬ ਜੀ ਦਾ ਆਪਾਂ ਚੱਲ ਕੇ ਸਤਿਕਾਰ ਕਰਨਾ ਕਰੀਏ।
ਜੇ ਤੁਮ ਕਹੇ ਰਹੇ ਇਹ ਥਾਈ, ਯਾਂ ਤੇ ਨੀਕੀ ਅਪਰਨਾ ਕਾਏ।
ਗੋਪੀ ਚੰਦ ਕਹਿੰਦਾ, ਹੇ ਮੰਗਲ ਨਾਥ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਤੁਹਾਡੀ ਗੱਲ ਮੰਨ ਲੈਣਗੇ, ਜੇਕਰ ਤੁਹਾਡੇ ਕਹਿਣ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਥੋੜੇ ਸਮੇਂ ਵਾਸਤੇ ਸੁਮੇਰ ਪਰਬਤ ਤੇ ਰੁਕ ਜਾਣ, ਤਾਂ ਇਸ ਤੋਂ ਵਧੀਆ ਹੋਰ ਕਿਹੜੀ ਗੱਲ ਹੋ ਸਕਦੀ ਹੈ। ਗੁਰੂ ਮਹਾਰਾਜ ਜੀ ਥੋੜਾ ਸਮਾਂ ਸਾਡੇ ਕੋਲ ਹੋਰ ਰਹਿਣ, ਸਾਨੂੰ ਦਰਸ਼ਨ ਦੇਣ, ਮੰਗਲ ਨਾਥ ਜੀ ਤੁਸੀਂ ਚੱਲ ਕੇ ਪਾਤਸ਼ਾਹ ਜੀ ਅੱਗੇ ਬੇਨਤੀਆਂ ਕਰੋ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਇੱਥੇ ਰਹਿ ਜਾਣ।
ਜਿਨਕੇ ਬਚਨ ਗਿਆਨ ਮੈਂ ਭੀਨੇ, ਹੋਏ ਸਨਾਥ ਤੇ ਸੰਗਤ ਕੀਨੇ।
ਤੇ ਜਿਹੜੇ ਪਾਤਸ਼ਾਹ ਜੀ ਦੇ ਬਚਨ ਰਸ ਭਰੇ ਹੋਏ ਹਨ, ਜਿਹੜੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਬਚਨਾਂ ਵਿੱਚ ਇੱਕ ਇੱਕ ਬਚਨ ਵਿੱਚ ਰਾਜ ਭਰਿਆ ਹੋਇਆ, ਇੱਕ ਇੱਕ ਬਚਨ ਦੇ ਪਿੱਛੇ ਅਨੇਕਾਂ ਗੱਲਾਂ ਹਨ, ਚੰਗੀਆਂ ਗੱਲਾਂ, ਐਸੇ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਣ ਦੇ ਨਾਲ ਜਿਹੜੇ ਅਨਾਥ ਹਨ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ, ਉਹਨਾਂ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਗਤ ਕਰਕੇ ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਂਦੀ। ਜਿਨ੍ਹਾਂ ਦਾ ਕੋਈ ਸੰਸਾਰ 'ਚ ਰਿਸ਼ਤੇਦਾਰ ਨਹੀਂ ਆਉਂਦਾ, ਗੁਰੂ ਨਾਨਕ ਦੇਵ ਸਾਹਿਬ ਜੀ ਦੀ ਚਰਣੀ ਲੱਗਿਆ, ਗੁਰੂ ਪਾਤਸ਼ਾਹ ਜੀ ਦਾ ਸੰਗ ਕੀਤਿਆਂ, ਸਾਰੇ ਰਿਸ਼ਤੇਦਾਰ, ਮਿੱਤਰ, ਸਾਖ ਸੰਬੰਧੀ, ਉਹ ਅਕਾਲ ਪੁਰਖ ਆਪ ਬਣ ਜਾਂਦਾ ਹੈ ਜਿਹੜੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਰਹਿੰਦੇ ਨੇ।
ਕਹਿਤ ਪਰਸ ਪਰ ਬਚਨ ਬਿਲਾਸੁ, ਚੱਲ ਆਏ ਸ਼੍ਰੀ ਗੁਰੂ ਕੇ ਪਤ।
ਇਸ ਤਰ੍ਹਾਂ ਗੋਪੀ ਚੰਦ ਤੇ ਮੰਗਲ ਨਾਥ ਆਪਸ ਵਿੱਚ ਗੱਲਾਂ ਕਰਦੇ ਕਰਦੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਏ ਨੇ।
ਕੁੱਕੂ ਨਾਥ ਮੰਗਲ ਨਾਥਾ ਪ੍ਰਾਣ ਨਾਥ ਅਵਾਹਿਤ ਸਾਥਾ।
ਘੁੱਗੂ ਨਾਥ, ਪ੍ਰਾਣ ਨਾਥ, ਮੰਗਲ ਨਾਥ, ਗੋਪੀ ਨਾਥ ਬੜੇ ਸਤਿਕਾਰ ਦੇ ਨਾਲ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜਾਣ ਦੀ ਖਬਰ ਸੁਣ ਕੇ ਸਾਰੇ ਸਿੱਧ ਜਿਹੜੇ ਪਾਤਸ਼ਾਹ ਜੀ ਦੇ ਪਿਆਰੇ ਨੇ ਉਹ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮਿਲਣ ਵਾਸਤੇ ਆ ਰਹੇ ਨੇ।
ਭਰਥਰੀ ਗੋਪੀ ਚੰਦ ਸੁਜਾਨਾ ਬੈਠ ਸਮੀਪੈ ਪ੍ਰੇਮ ਮਹਾਨਾ।
ਭਰਥਰੀ ਨਾਥ, ਗੋਪੀ ਚੰਦ ਇਹੋ ਜਿਹੇ ਸਿੱਧਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਬੜਾ ਸਤਿਕਾਰ ਕੀਤਾ, ਭਾਵਨਾ ਦੇ ਨਾਲ ਗੁਰੂ ਮਹਾਰਾਜ ਜੀ ਨੂੰ ਨਮਸਕਾਰਾਂ ਕਰਦੇ ਨੇ।
ਹੱਥ ਬੰਦ ਕੈ ਬਚਨ ਅਲਾਏ ਰੋਹਿਆ ਕਿਉਂ ਤਪਾ ਸਿਦਾਏ।
ਭਰਥਰੀ ਨਾਥ ਵਰਗੇ, ਪ੍ਰਾਣ ਨਾਥ ਵਰਗੇ ਪਿਆਰ ਭਾਵਨਾ ਨਾਲ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀਆਂ ਕਰ ਰਹੇ ਨੇ। ਕਹਿੰਦੇ ਪਾਤਸ਼ਾਹ ਜੀ, ਹੇ ਮਹਾਤਮਾ ਜੀ, ਤੁਸੀਂ ਇੱਥੇ ਸੁਮੇਰ ਪਰਬਤ ਤੇ ਰਹਿਣਾ ਕਰੋ, ਕਿਉਂ ਇਹ ਸੁਮੇਰ ਪਰਬਤ ਨੂੰ ਛੱਡ ਕੇ ਸਾਡੇ ਜੀਵਾਂ ਨੂੰ ਛੱਡ ਕੇ ਕਿਉਂ ਜਾ ਰਹੇ ਹੋ? ਹੇ ਮਹਾਰਾਜ ਜੀ, ਹੇ ਮਹਾਤਮਾ ਜੀ, ਇਸ ਥਾਂ ਤੇ ਰਹਿਣਾ ਕਰੋ,
ਸਿੱਧ ਮੰਡਲੀ ਕਰੋ ਸਨਾਥਾ, ਵੈਸੇ ਕਰੋ ਨਿਰੰਜਨ ਗਾਥਾ।
ਹੇ ਮਹਾਰਾਜ, ਸਿੱਧਾ ਮੰਡਲੀਆਂ ਦੇ ਸਨਾਥ ਬਣ ਕੇ ਰਵੋ, ਇਹਨਾਂ ਦੇ ਮਾਲਕ ਬਣ ਕੇ ਰਵੋ। ਹੇ ਪਾਤਸ਼ਾਹ ਜੀ, ਅਸੀਂ ਆਪ ਜੀ ਦੇ ਸੇਵਕ ਹਾਂ, ਇੱਥੇ ਸਾਡੇ ਨਾਲ ਰਹਿ ਕੇ ਸਾਨੂੰ ਹੁਕਮ ਦੇ ਕੇ ਆਪਣੀ ਆਗਿਆ ਮਨਾਣਾ ਕਰੋ, ਅਸੀਂ ਤੁਹਾਡੇ ਸੇਵਕ ਬਣ ਕੇ ਤੁਹਾਡੀ ਆਗਿਆ ਪਾਲਾਂਗੇ, ਆਪਣਾ ਹੁਕਮ ਦੇ ਕੇ ਸਾਨੂੰ ਨਵਾਜੋ।
ਦੋਏਰਾ ਨੈ ਤੁਮ ਕੋ ਜੰਜਾਰ ਕਛ ਰਿਓ ਨ ਕੋ ਕਾਜ।
ਭਰਥਨੀ ਨਾਥ ਜੀ ਕਹਿਣ ਲੱਗੇ, ਕਹਿੰਦੇ ਸਤਿਗੁਰੂ ਜੀ, ਆਪ ਜੀ ਸੁਮੇਰ ਪਰਬਤ ਤੇ ਕਿਰਪਾ ਕਰਕੇ ਰਵੋ, ਕਿਉਂਕਿ ਤੁਹਾਨੂੰ ਹੋਰ ਸੰਸਾਰ ਦੇ ਵਿੱਚ ਕਿਸੇ ਕੰਮ ਦੀ ਕੋਈ ਲੋੜ ਨਹੀਂ। ਸੰਸਾਰ ਵਿੱਚ ਜੀਵਾਂ ਦਾ, ਹਰ ਇੱਕ ਜੀਵ ਦਾ ਆਪਣਾ ਆਪਣਾ ਕੰਮ ਹੈ, ਹਰ ਕੋਈ ਆਪਣਾ ਲਕਸ਼ ਢੂੰਡਦਾ, ਆਪਣੇ ਕੰਮਾਂ ਨੂੰ ਪਿੱਛੇ ਸਭ ਕੋਈ ਲੱਗਾ ਹੋਇਆ। ਮਹਾਰਾਜ, ਤੁਹਾਡਾ ਕੋਈ ਕੰਮ ਨਹੀਂ ਸੰਸਾਰ ਦੇ ਵਿੱਚ, ਕੇਵਲ ਨਾਮ ਜਪਣਾ ਤੇ ਜੀਵਾਂ ਨੂੰ ਨਾਮ ਜਪਾਉਣਾ, ਤੇ ਤੁਸੀਂ ਕਿਰਪਾ ਕਰਕੇ ਇੱਥੇ ਸਾਡੇ ਕੋਲ ਰਹਿ ਕੇ ਸਾਨੂੰ ਆਪਣੀ ਬਖਸ਼ਿਸ਼ਾਂ ਕਰਦੇ ਰਹੋ, ਆਪਣਾ ਨਾਮ ਸਾਡੇ ਤੋਂ ਜਪਾਉਂਦੇ ਰਹੋ, ਆਪਣੀ ਸੇਵਾ ਕਰਾਉਂਦੇ ਰਹੋ। ਮਹਾਰਾਜ, ਤੁਹਾਡਾ ਹੋਰ ਕੋਈ ਇਸ ਸੰਸਾਰ ਵਿੱਚ ਕੋਈ ਕੰਮ ਨਹੀਂ, ਤੇ ਤੁਸੀਂ ਕਿਧਰੇ ਜਾਣ ਦੀ ਵੀ ਤੁਹਾਨੂੰ ਕੋਈ ਇੱਛਾ ਨਹੀਂ, ਕਿਰਪਾ ਕਰਕੇ ਇਸੇ ਥਾਂ ਤੇ ਰਹਿਣਾ ਕਰੋ।
ਦਰਸ਼ਨ ਦੀ ਜੈ ਲੀਜੀਏ ਰਹੋ ਸੁਮੇਰ ਬਿਰਾਜ।
ਸਾਨੂੰ ਦਰਸ਼ਨ ਦਿਓ ਤੇ ਸਤਿਗੁਰੂ ਮਹਾਰਾਜ ਜੀ ਸਾਡੇ ਮਾੜੇ ਅਵਗੁਣਾਂ ਨੂੰ ਖਤਮ ਕਰਕੇ ਆਪਣੇ ਚੰਗੇ ਗੁਣ ਸਾਡੇ ਹਿਰਦੇ ਵਿੱਚ ਪ੍ਰਕਾਸ਼ ਕਰਦੇ ਰਹੋ, ਇੱਥੇ ਸੁਮੇਰ ਪਰਬਤ ਤੇ ਆਪਣੇ ਦਰਸ਼ਨ ਦਿੰਦੇ ਰਹੋ।
ਜੋ ਪਈ ਸ਼੍ਰੀ ਨਾਨਕ ਸੁਨ ਬੈਨੀ ਉਚਾਰਾ, ਔਰ ਨਹੀਂ ਕੋ ਹਮੈ ਜੰਜਾਰਾ।
ਭਰਥਰੀ ਨਾਥ ਜੀ ਨੇ ਆਖਿਆ ਕਿ ਸਤਿਗੁਰੂ ਜੀ, ਤੁਹਾਨੂੰ ਕਿਸੇ ਤਰ੍ਹਾਂ ਦੇ ਜੰਜਾਲ ਦੀ ਕੋਈ ਲੋੜ ਨਹੀਂ, ਘਰ ਘਰ ਬਾਰ ਤੁਸੀਂ ਛੱਡਿਆ ਹੋਇਆ, ਕੋਈ ਸੰਸਾਰ ਦਾ ਕੰਮ ਨਹੀਂ ਤੁਹਾਨੂੰ, ਤੇ ਇੱਥੇ ਕਿਉਂ ਨਹੀਂ ਰਹਿੰਦੇ? ਤੇ ਮਹਾਰਾਜ ਜੀ ਕਹਿਣ ਲੱਗੇ, ਹੇ ਭਰਥਰੀ ਨਾਥ ਜੀ, ਹੇ ਜੋਗੀਓ, ਸਾਨੂੰ ਹੋਰ ਕੋਈ ਜੰਜਾਲ ਨਹੀਂ, ਸੰਸਾਰਕ ਬਿਰਤੀ ਵਾਲੇ ਜੰਜਾਲੇ, ਸੰਸਾਰ ਦੇ ਮਾਇਆ ਮੋਹ ਦੇ ਬੰਧਨ ਸਾਨੂੰ ਨਹੀਂ।
ਦਰਸ਼ਨ ਸੰਤਨ ਕੋ ਹਿਤ ਮੇਰੇ, ਜਿਨ ਸੰਗਤ ਮੈਂ ਸਭ ਸੁਖ ਹੀਰੇ।
ਬਸ ਸਾਨੂੰ ਹੋਰ ਕਿਸੇ ਦੀ ਚਾਹ ਨਹੀਂ, ਕਿਸੇ ਦੀ ਇੱਛਾ ਨਹੀਂ, ਅਸੀਂ ਤਾਂ ਕੇਵਲ ਥਾਵਾਂ ਥਾਵਾਂ ਤੇ ਜਾ ਕੇ ਜਿਹੜੇ ਉਸ ਅਕਾਲ ਪੁਰਖ ਦੇ ਪਿਆਰੇ ਭਗਤ ਜਿਹੜੀ ਜਿਹੜੀ ਥਾਵਾਂ ਤੇ ਨਾਮ ਜਪ ਰਹੇ ਨੇ ਨਾ, ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ। ਅਸੀਂ ਤਾਂ ਉਹਨਾਂ ਪਿਆਰਿਆਂ ਦੇ ਦਰਸ਼ਨ ਕਰਨਾ ਚਾਹੁੰਦੇ ਜਿਹੜੇ ਸਤਿਗੁਰੂ ਸਾਹਿਬ ਜੀ ਅਕਾਲ ਪੁਰਖ ਦੇ ਸਰੂਪ ਨੂੰ ਹਿਰਦੇ ਚ ਵਸਾਈ ਬੈਠੇ, ਜਿਨ੍ਹਾਂ ਦਾ ਧਿਆਨ, ਜਿਨ੍ਹਾਂ ਸੰਤਾਂ ਦਾ ਪਿਆਰ ਅਕਾਲ ਪੁਰਖ ਵਾਸਤੇ ਹੈ, ਉਹਨਾਂ ਦੇ ਦਰਸ਼ਨਾਂ ਕਰਨ ਦੀ ਇੱਛਾ, ਕਿਉਂਕਿ ਉਹਨਾਂ ਪਿਆਰਿਆਂ ਦੇ ਦਰਸ਼ਨ ਕਰਨ ਨਾਲ, ਉਹਨਾਂ ਦੀ ਸੰਗਤ ਕਰਨ ਦੇ ਨਾਲ ਸਦਾ ਵਾਸਤੇ ਸੁੱਖ ਮਿਲ ਜਾਂਦਾ। ਅਸੀਂ ਤਾਂ ਸੰਤਾਂ ਦੇ ਦਰਸ਼ਨ ਕਰਨ ਵਾਸਤੇ ਇੱਕ ਥਾਂ ਤੇ ਨਹੀਂ ਟਿਕ ਸਕਦੇ, ਅਸੀਂ ਸੁਮੇਰ ਪਰਬਤ ਤੇ ਇਸ ਕਰਕੇ ਨਹੀਂ ਰਹਿ ਸਕਦੇ ਕਿਉਂਕਿ ਅਸੀਂ ਅਗਲੀਆਂ ਥਾਵਾਂ ਤੇ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਨੇ।
ਆਸਨ ਬੈਸਨ ਹਮ ਤੇ ਛੂਟਾ, ਸਤਿਗੁਰ ਪਰਸਤ ਬੰਧਨ ਟੂਟਾ।
ਆਪਣੇ ਘਰ ਤੇ ਬੈਠਣ ਦੀ ਲਾਲਸਾ, ਇਹੋ ਜੀ ਮਨ ਦੀਆਂ ਬਿਰਤੀਆਂ, ਘਰ ਬਾਰ ਚ ਰਹਿਣ ਦਾ, ਸੁੱਖ ਪਦਾਰਥਾਂ ਦਾ, ਘੁੰਮਣ ਦੀਆਂ ਇੱਛਾ ਸਾਡੇ ਮਨ ਦੀਆਂ ਖਤਮ ਹੋ ਚੁੱਕੀਆਂ। ਸਾਨੂੰ ਇਹ ਨਹੀਂ ਵੀ ਗਰਮੀ ਦੇ ਵਿੱਚ ਕਿੱਥੇ ਬਹਿਣਾ, ਸਰਦੀ ਵਿੱਚ ਕਿੱਥੇ ਬਹਿਣਾ, ਇਹ ਮਨ ਦੀਆਂ ਬਿਰਤੀਆਂ ਵੀ ਘਰ ਵਿੱਚ ਰਹਿਣ ਨਾਲ ਸੁੱਖ ਮਿਲੇਗਾ, ਬਾਹਰ ਘੁੰਮਣ ਨਾਲ ਆਨੰਦ ਮਿਲੇਗਾ, ਇਹੋ ਜਿਹੀਆਂ ਬਿਰਤੀਆਂ ਸਾਡੇ ਅੰਦਰ ਨਹੀਂ। ਇਹ ਭਰਥਰੀ ਨਾਥ ਜੀ, ਅਸੀਂ ਤਾਂ ਕੇਵਲ ਉਸ ਅਕਾਲ ਪੁਰਖ ਦੇ ਪਿਆਰਿਆਂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ, ਤਾਂ ਇਸ ਸੁਮੇਰ ਪਰਬਤ ਨੂੰ ਛੱਡ ਕੇ ਅੱਗੇ ਚਾਲਾ ਮਾਰ ਰਹੇ ਹਾਂ।
ਨਿਰੰਕਾਰ ਪਰ ਡੀਟ ਹਮਾਰੇ, ਛੂਟ ਗਈ ਸਭ ਆਪਣੀ ਧਾਰੇ।
ਸਾਡੀ ਤਾਂ ਉਸ ਅਕਾਲ ਪੁਰਖ ਦੇ ਨਾਲ ਲਿਵ ਜੁੜ ਚੁੱਕੀ ਹੈ, ਉਹਨੇ ਪਿਆਰਿਆਂ ਦੇ ਦਰਸ਼ਨ ਦੀ ਇੱਛਾ ਹੈ, ਬਾਕੀ ਜਿਹੜੀਆਂ ਇੱਛਾਵਾਂ, ਘਰ ਦੇ ਜੰਜਾਲ, ਮਾਇਆ ਮੋਹ, ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸਾਰਾ ਕੁਝ ਸਾਡਾ ਟੁੱਟ ਚੁੱਕਾ। ਮਨ ਦੀਆਂ ਬਿਰਤੀਆਂ, ਘਰ ਬਾਰ ਦੇ ਜੰਜਾਲ ਨਹੀਂ, ਕੇਵਲ ਸੰਤਾਂ ਦੇ ਦਰਸ਼ਨਾਂ ਵਾਸਤੇ ਅੱਗੇ ਚਾਲਾ ਮਾਰਨਾ ਹੈ।
ਨਹੀਂ ਦ੍ਰਿਸ਼ਟ ਜਾਵੇ ਕਿਤ ਆਨਾ, ਅਟਕੀ ਸ਼੍ਰੀ ਕਰਤਾਰ ਸਥਾਨਾ।
ਸਾਡੀ ਜਿਹੜੀ ਨਜ਼ਰ ਹੈ, ਸਾਡਾ ਧਿਆਨ ਹੋਰ ਕਿਸੇ ਥਾਂ ਤੇ ਨਹੀਂ ਜਾਂਦਾ, ਦੂਸਰੀਆਂ ਥਾਵਾਂ ਤੇ ਸਾਡਾ ਧਿਆਨ ਨਹੀਂ, ਕੇਵਲ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਸਾਡਾ ਧਿਆਨ ਅਟਕਿਆ ਹੋਇਆ, ਜੁੜਿਆ ਹੋਇਆ। ਸਾਨੂੰ ਹੋਰ ਕਿਸੇ ਮਾਇਆ ਮੋਹ ਦੀ ਲੋੜ ਨਹੀਂ ਭਾਈ, ਅਸੀਂ ਤਾਂ ਕੇਵਲ ਦਰਸ਼ਨਾਂ ਵਾਸਤੇ, ਪਿਆਰਿਆਂ ਨੂੰ ਮਿਲਣ ਵਾਸਤੇ ਤੁਰਦੇ ਹਾਂ।
ਤੇ ਪਗ ਲੱਗਿਓ ਪ੍ਰੇਮ ਮਨ ਮੇਰੇ, ਸ਼ਾਂਤ ਨ ਆਵਤ ਤਿਨ ਬਿਨ ਹੀਰੇ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਭਰਥਰੀ ਨਾਥ ਜੀ, ਸਾਡਾ ਤਾਂ ਉਹਨਾਂ ਚਰਨਾਂ ਮਹਾਂਪੁਰਸ਼ਾਂ ਦੇ ਪਿਆਰ ਦੇ ਵਿੱਚ ਸਾਡਾ ਧਿਆਨ ਜੁੜਿਆ ਹੋਇਆ, ਉਹਨਾਂ ਚਰਨਾਂ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਸਾਡਾ ਧਿਆਨ ਇਕੱਤਰਤ ਹੈ, ਹੋਰ ਧਿਆਨ ਕਿਸੇ ਪਾਸੇ ਨਹੀਂ ਜਾਂਦਾ।
ਦੋਏਰਾ ਬੋਲਿਓ ਮੰਗਲ ਨਾਥ, ਤਬ ਰਾਵਰ ਹੀ ਕਰਤਾਰ।
ਜਦੋਂ ਪਾਤਸ਼ਾਹ ਮਹਾਰਾਜ ਨੇ ਆਖਿਆ ਵੀ ਸਾਡਾ ਤਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਧਿਆਨ ਹੈ, ਉਸ ਚਰਨਾਂ ਤੋਂ ਬਿਨਾਂ ਸਾਨੂੰ ਹੋਰ ਕਿਸੇ ਪਾਸਿਓਂ ਸ਼ਾਂਤੀ ਨਹੀਂ ਮਿਲਦੀ, ਸੁੱਖ ਨਹੀਂ ਮਿਲਦਾ, ਇਹ ਵਚਨ ਸੁਣ ਕੇ ਮੰਗਲ ਨਾਥ ਕਹਿਣ ਲੱਗਾ ਕਿ ਹੇ ਪਾਤਸ਼ਾਹ, ਹੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਇਸ ਸੰਸਾਰ ਦੇ ਵਿੱਚ ਚਾਰੇ ਜੁਗਾਂ ਦੇ, ਜੁਗਾਂ ਜੁਗਾਂਤਰਾਂ ਦੇ ਆਦਿ ਅਨੀਲ ਅਨਾਦ ਤੁਸੀਂ ਆਪ ਕਰਤਾਰ ਸਰੂਪ ਅਕਾਲ ਪੁਰਖ ਆਪ ਹੀ ਹੋ।
ਤੁਮਰੋ ਦਰਸ ਦੁਲੰਬ ਹੈ ਹਮਿਓਂ ਕਰਤੀ ਉਚਾਰ।
ਇਹ ਮਹਾਰਾਜ, ਸਾਡੀ ਤਾਂ ਇਹ ਮੰਨਣਾ ਹੈ, ਅਸੀਂ ਤਾਂ ਇਹ ਜਾਣਦੇ ਹਾਂ ਵੀ ਇਹ ਸੰਸਾਰ ਦੇ ਵਿੱਚ ਸਭ ਤੋਂ ਦੁਰਲੱਭ ਤੁਹਾਡੇ ਦਰਸ਼ਨ ਹਨ, ਜਿਨ੍ਹਾਂ ਨੂੰ ਤੁਹਾਡੇ ਦਰਸ਼ਨ ਹੋ ਜਾਣ, ਜਿਨ੍ਹਾਂ ਉੱਪਰ ਤੁਹਾਡੀ ਕਿਰਪਾ ਹੋ ਜਾਵੇ ਮਹਾਰਾਜ, ਉਹ ਜਿਸ ਸੰਸਾਰ ਵਿੱਚ ਜਿੰਨੇ ਮਰਜ਼ੀ ਪਾਪੀ ਹੋਣ ਉਹ ਤਰ ਜਾਂਦੇ ਹਨ, ਤੁਹਾਡੇ ਦਰਸ਼ਨ ਸਭ ਤੋਂ ਦੁਰਲੱਭ ਹਨ।
ਤੁਮ ਸਮੀਪ ਜੋ ਬੀਤੈ ਕਾਲਾ, ਸੋ ਹਮ ਜਾਣੈ ਸਫਲ ਬਿਸਾਲਾ।
ਮੰਗਲ ਨਾਥ ਕਹਿਣ ਲੱਗਾ, ਪਾਤਸ਼ਾਹ ਜੀ, ਜਿੰਨਾ ਸਮਾਂ ਆਪ ਜੀ ਸਾਡੇ ਕੋਲ ਸੁਮੇਰ ਪਰਬਤ ਤੇ ਰਹੇ ਹੋ ਨਾ, ਉਹ ਸਾਡਾ ਜੀਵਨ ਦਾ, ਜੁਗਾਂ ਜੁਗਾਂਤਰਾਂ ਦਾ, ਪਹਿਲੇ ਜਨਮਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਸਫਲ ਸਮਾਂ, ਜਿਸ ਸਮੇਂ ਤੁਸੀਂ ਸਾਡੇ ਕੋਲ ਰਹੇ ਹੋ, ਸਭ ਤੋਂ ਜ਼ਿਆਦਾ ਅਸਲ ਸਫਲ ਸਮਾਂ ਉਹੀ ਹੈ ਜਿਸ ਸਮੇਂ ਦੇ ਵਿੱਚ ਆਪ ਜੀ ਸਾਡੇ ਕੋਲ ਰਹੇ ਹੋ।
ਕਰਨਾ ਕਰ ਕੁਛ ਕਾਲ ਰਹੀ ਜੈ, ਪੁਨ ਜਾਮਨ ਕੀ ਇੱਛਾ ਕੀ ਜੈ।
ਮਹਾਰਾਜ, ਜਿੰਨਾ ਸਮਾਂ ਤੁਸੀਂ ਸਾਡੇ ਕੋਲ ਰਹੇ ਹੋ ਉਹ ਸਭ ਤੋਂ ਸੁਖਦਾਈ ਸਮਾਂ ਸੀ, ਲਾਭਦਾਇਕ ਸਮਾਂ ਸੀ, ਪਰ ਕਿਰਪਾ ਕਰਕੇ ਸਤਿਗੁਰੂ ਜੀ ਥੋੜੇ ਸਮੇਂ ਵਾਸਤੇ ਹੋਰ ਸਾਨੂੰ ਦਰਸ਼ਨ ਦਿੰਦੇ ਰਹੋ, ਫਿਰ ਆਪ ਜੀ ਦੀ ਮਰਜ਼ੀ ਹੈ, ਜਿੱਥੇ ਮਰਜ਼ੀ ਚਾਲਾ ਮਾਰੋ, ਸਾਰਾ ਸੰਸਾਰ ਤੁਹਾਡਾ, ਜਿੱਥੇ ਜਾਣਾ ਚਾਹੋ ਉੱਥੇ ਜਾਓ, ਪਰ ਥੋੜੇ ਸਮੇਂ ਵਾਸਤੇ ਇੱਥੋਂ ਨਾ ਜਾਓ, ਸਾਨੂੰ ਦਰਸ਼ਨ ਦਿੰਦੇ ਰਵੋ।
ਸੁਣ ਸ਼੍ਰੀ ਨਾਨਕ ਬਚਨੀ ਉਚਾਰੇ, ਤੁਮ ਸਭ ਮੇਰੇ ਪ੍ਰਾਨਨ ਪਿਆਰੇ।
ਤਾਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹੇ ਮੰਗਲ ਨਾਥ ਜੀ, ਹੇ ਭਰਥਨੀ ਜੀ, ਪ੍ਰਾਣ ਨਾਥ ਜੀ, ਇਸ ਤਰ੍ਹਾਂ ਨਾ ਸੋਚੋ ਜੇ ਵੀ ਅਸੀਂ ਤੁਹਾਨੂੰ ਛੱਡ ਚੱਲੇ ਹਾਂ, ਅਸੀਂ ਤੁਹਾਡੇ ਨਾਲ ਰਹਿਣ ਵਾਲੇ, ਸਾਡਾ ਪਿਆਰ ਤੁਹਾਡੇ ਨਾਲ ਹਰ ਵਕਤ ਵਾਸਤੇ, ਤੁਸੀਂ ਤਾਂ ਸਾਡੇ ਜਾਨ ਨਾਲੋਂ ਪ੍ਰਾਣਾਂ ਨਾਲੋਂ ਪਿਆਰੇ ਗੁਰੂ ਕੇ ਅਕਾਲ ਪੁਰਖ ਦੇ ਸੇਵਕ ਹੋ, ਭਗਤ ਹੋ, ਤੇ ਤੁਸੀਂ ਸਭ ਤੋਂ ਵੱਡੇ ਸੰਤ ਭਗਤ ਜੋਗੀ ਹੋ, ਅਸੀਂ ਤੁਹਾਡਾ ਸਾਡਾ ਆਪਸ ਵਿੱਚ ਬਹੁਤ ਪਿਆਰ ਹੈ, ਕਦੇ ਇਹ ਨਾ ਸੋਚੋ ਜੇ ਵੀ ਅਸੀਂ ਤੁਹਾਨੂੰ ਛੱਡ ਕੇ ਚਲੇ ਗਏ, ਤੁਸੀਂ ਤਾਂ ਸਾਡੇ ਜਾਨ ਤੋਂ ਵੀ ਪਿਆਰੇ ਹੋ।
ਹੋਏ ਮੇਲ ਪੁਨ ਕੇਤਕ ਕਾਲਾ, ਅਬ ਜਾਵਨ ਕੋ ਕਾਜ ਵਿਸਾਲਾ।
ਇਹ ਮੰਗਲ ਨਾਥ ਜੀ, ਫਿਰ ਆਉਣ ਵਾਲੇ ਸਮੇਂ ਵਿੱਚ ਫਿਰ ਤੁਹਾਨੂੰ ਦਰਸ਼ਨ ਦਿਆਂਗੇ, ਫਿਰ ਤੁਹਾਡੇ ਨਾਲ ਆ ਕੇ ਮੇਲ ਮਿਲਾਪ ਹੋਵੇਗਾ, ਪਰ ਹੁਣ ਸਾਡੀ ਇੱਥੋਂ ਦੀ ਜਾਣ ਦੀ ਇੱਛਾ ਹੈ, ਫਿਰ ਆਵਾਂਗੇ ਮਿਲਾਂਗੇ, ਪਰ ਹੁਣ ਅੱਗੇ ਜਾਣ ਦੀ ਇੱਛਾ ਹੈ।
ਕਰੋ ਦਇਆ ਆਇਸ ਅਬ ਦੀਜੈ, ਹਉ ਗਮਨੋ ਨਿਜ ਖੁਸ਼ੀ ਸੋ ਕੀਜੈ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜੋਗੀਆਂ ਨੂੰ ਸੰਤ ਸਰੂਪ ਜਾਣ ਕੇ ਕਹਿਣ ਲੱਗੇ ਵੀ ਹੇ ਸੰਤੋ, ਹੇ ਸਿੱਧੋ ਜੋਗੀਓ, ਕਿਰਪਾ ਕਰਕੇ ਆਪਣੀ ਆਗਿਆ ਦਵੋ ਤਾਂ ਕਿ ਅਸੀਂ ਇੱਥੋਂ ਜਾ ਸਕੀਏ। ਉਹਨਾਂ ਸੰਤਾਂ ਨੂੰ, ਜੋਗੀਆਂ ਨੂੰ ਨਿਵਾਜ ਕੇ ਉਹਨਾਂ ਤੋਂ ਆਗਿਆ ਮੰਗ ਰਹੇ ਪਾਤਸ਼ਾਹ ਜੀ, ਕਹਿੰਦੇ ਹੇ ਮੰਗਲ ਨਾਥ ਜੀ, ਭਰਥਰੀ ਨਾਥ ਜੀ, ਆਪਣੀ ਆਗਿਆ ਦਵੋ ਤਾਂ ਕਿ ਅਸੀਂ ਇੱਥੋਂ ਚਾਲਾ ਮਾਰੀਏ, ਫਿਰ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਜ਼ਰੂਰ ਦਰਸ਼ਨ ਦਿਆਂਗੇ।
ਮੰਗਲ ਆਦ ਸਰਬ ਸਿੱਧ ਪੱਖ ਹੈ, ਦੇਖੋ ਤਪਾ ਜਹਾਂ ਤੁਮ ਕੰਖ ਹੈ।
ਤੇ ਮੰਗਲ ਨਾਥ ਆਦਿ ਸਿੱਧ ਕਹਿਣ ਲੱਗੇ ਕਿ ਮਹਾਤਮਾ ਜੀ, ਗੁਰੂ ਪਾਤਸ਼ਾਹ ਜੀ, ਜਿਵੇਂ ਆਪ ਜੀ ਦੀ ਇੱਛਾ ਹੋਵੇ ਉਸ ਤਰ੍ਹਾਂ ਆਪ ਜੀ ਕਰਨਾ ਕਰੋ, ਕਿਉਂਕਿ ਸਾਰੇ ਕਾਰਜ ਕਰਨ ਵਾਲੇ ਤੁਸੀਂ ਆਪ ਹੋ, ਜੋ ਤੁਹਾਡੇ ਮਨ ਦੀ ਇੱਛਾ ਹੈ ਉਹ ਕਰਨਾ ਕਰੋ।
ਦੋਏਰਾ ਖੁਸ਼ੀ ਨਿਰੰਜਨ ਕੀ ਸਦਾ, ਖੇਲੋ ਜਿਤ ਹੋਏ ਚਾ।
ਤੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਸੰਤਾਂ ਉੱਪਰ, ਜੋਗੀਆਂ ਉੱਪਰ ਬਹੁਤ ਕਿਰਪਾ ਕੀਤੀ, ਤੇ ਇਹ ਸੰਤ ਗੁਰੂ ਮਹਾਰਾਜ ਜੀ ਨੂੰ ਕਹਿ ਰਹੇ ਹਨ ਕਿ ਪਾਤਸ਼ਾਹ ਜੀ, ਤੁਸੀਂ ਆਪ ਨਿਰੰਜਨ ਸਰੂਪ ਹੋ, ਅਕਾਲ ਪੁਰਖ ਹੋ, ਜੋ ਆਪਣੀ ਖੁਸ਼ੀ ਵਿੱਚ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਇਸ ਸੰਸਾਰ ਵਿੱਚ ਆਉਂਦਾ ਹੈ।
ਸਭ ਤੁਮਰੇ ਅਸਥਾਨ ਹੈ, ਦੂਸਰ ਦੀਸਤ ਨਾਏ।
ਹੇ ਮਹਾਰਾਜ ਜੀ, ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਉੱਥੇ ਜਾ ਸਕਦੇ ਹੋ, ਕਿਉਂਕਿ ਜਿੰਨੀਆਂ ਵੀ ਥਾਵਾਂ ਨੇ ਉਹ ਥਾਵਾਂ ਸਾਰੀਆਂ ਤੁਹਾਡੀਆਂ ਹਨ, ਸਾਰੀਆਂ ਥਾਵਾਂ ਨੂੰ ਬਣਾਉਣ ਵਾਲੇ ਤੁਸੀਂ ਹੋ, ਤੁਹਾਡੇ ਤੋਂ ਬਿਨਾਂ ਕੋਈ ਐਸੀ ਥਾਂ ਨਹੀਂ, ਦੂਸਰੀ ਤੀਸਰੀ ਥਾਂ ਦਿਸਦੀ ਨਹੀਂ, ਸਾਰੀਆਂ ਥਾਵਾਂ ਵਿੱਚ ਇੱਕ ਹੋ ਕੇ ਵਰਤਣ ਵਾਲੇ ਤੁਸੀਂ ਆਪ ਹੋ।
ਜੋ ਪਈ ਠਾਂਡੇ ਹੈ ਕਰ ਪੰਕਜ ਬਦਨਾ, ਵਿਦਾ ਹੋਣ ਲਾਗੇ ਸੁਖ ਸਦਨਾ।
ਸਤਿਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਖੜੇ ਹੋ ਕੇ ਚਾਲਾ ਮਾਰਨ ਵਾਸਤੇ ਸੰਤਾਂ ਨੂੰ ਆਪਸ ਵਿੱਚ ਨਮਸਕਾਰ ਕੀਤੀ ਹੈ, ਤੇ ਸੰਤ ਵੀ ਗੁਰੂ ਪਾਤਸ਼ਾਹ ਜੀ ਨੂੰ ਨਮਸਕਾਰਾਂ ਕਰ ਰਹੇ ਨੇ।
ਮਿਲ ਸਭ ਸੋ ਆਦੇਸ਼ ਅਲਾਈ, ਕਰੈ ਪ੍ਰੇਮ ਹਿਰਦੈ ਜਗ ਰਾਏ।
ਜਿਹੜੇ ਇਹ ਭਾਵਨਾ ਵਾਲੇ, ਸਦ ਭਾਵਨਾ ਵਾਲੇ ਸ਼ੁਭ ਸੰਤ ਸੀਗੇ, ਜੋਗੀ ਸੀ, ਇਹਨਾਂ ਨੇ ਆਪਸ ਵਿੱਚ ਗੁਰੂ ਮਹਾਰਾਜ ਜੀ ਨੂੰ ਆਦੇਸ਼ ਕਹੀ, ਤੇ ਸਤਿਗੁਰੂ ਸਾਹਿਬ ਜੀ ਵੀ ਆਦੇਸ਼ ਕਹਿ ਕੇ ਓਅੰਕਾਰ ਨੂੰ ਆਪਸ ਵਿੱਚ ਬੜੇ ਪਿਆਰ ਦੇ ਨਾਲ ਨਮਸਕਾਰਾਂ ਕੀਤੀਆਂ।
ਮੰਗਲ ਪ੍ਰਾਨ ਨਾਥ ਲੋਹੇਰੀ ਪਾ, ਚੱਲ ਕਰ ਆਏ ਸਰਵ ਸਮੀਪਾ।
ਮੰਗਲ ਨਾਥ ਲੋਹਾਰੀ ਪਾ, ਪ੍ਰਾਨ ਨਾਥ, ਭਰਥਰੀ, ਗੋਰਖ, ਇਹ ਸਾਰੇ ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰਾਂ ਕਰ ਰਹੇ ਨੇ, ਗੁਰੂ ਸਾਹਿਬ ਜੀ ਦੇ ਕੋਲ ਆ ਕੇ ਬੈਠਦੇ ਨੇ।
ਗੋਪੀ ਚੰਦ ਆਦ ਹੈ ਜੇਤੇ, ਮਿਲ ਕਰ ਹਰ ਕੇ ਜੇ ਗੁਰ ਬੀਤੇ।
ਜਿਹੜੇ ਗੋਪੀ ਚੰਦ ਵਰਗੇ ਗੁਰੂ ਨਾਲ ਪਿਆਰ ਕਰਨ ਵਾਲੇ ਸੀ, ਗੁਰੂ ਸਾਹਿਬ ਜੀ ਦਾ ਸਤਿਕਾਰ ਕਰਦੇ ਸੀ, ਇਹ ਸਾਰੇ ਖੁਸ਼ ਹੋ ਕੇ ਮਿਲਦੇ ਪਾਤਸ਼ਾਹ ਜੀ ਨੂੰ।
ਦੇਖੇ ਚੰਦਰ ਬਦਨ ਕੀ ਓਰਾ, ਸਭ ਨੇ ਲੋਚਨ ਕੀਨ ਚਕੋਰਾ।
ਗੁਰੂ ਮਹਾਰਾਜ ਜੀ ਸੁਮੇਰ ਪਰਬਤ ਤੋਂ ਚਾਲਾ ਮਾਰ ਰਹੇ ਨੇ, ਤੇ ਜਿੰਨੇ ਵੀ ਗੋਪੀ ਚੰਦ ਵਰਗੇ ਪਿਆਰੇ ਨੇ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚੰਦਰਮਾ ਵਰਗੇ ਮੁੱਖ ਵੱਲ ਇਸ ਤਰ੍ਹਾਂ ਦੇਖ ਰਹੇ ਨੇ ਜਿਵੇਂ ਚੰਦਰਮਾ ਵੱਲ ਚਕੋਰ ਦੇਖਦੀ ਰਹਿੰਦੀ ਹੈ। ਇਹਨਾਂ ਦਾ ਧਿਆਨ, ਇਹਨਾਂ ਦੀਆਂ ਅੱਖਾਂ ਚਕੋਰ ਦੇ ਵਾਂਗੂ ਗੁਰੂ ਪਾਤਸ਼ਾਹ ਜੀ ਦੇ ਚੰਦਰਮਾ ਵਰਗੇ ਮੁੱਖ ਵੱਲ, ਇਹਨਾਂ ਦੀਆਂ ਨੈਣ, ਇਹਨਾਂ ਦੀਆਂ ਅੱਖਾਂ ਜੁੜੀਆਂ ਹੋਈਆਂ ਹਨ ਤੇ ਪਾਤਸ਼ਾਹ ਜੀ ਵੱਲ ਦੇਖੇ ਜਾ ਰਹੇ ਨੇ।
ਵੰਦਨ ਕਰੇ ਚਰਨ ਅਰਬਿੰਦਾ, ਮਨ ਆਪਣੇ ਜਿਨ ਕੀ ਨ ਮਲਿੰਦਾ।
ਜਿਨ੍ਹਾਂ ਸਿੱਧਾਂ ਨੇ ਆਪਣੇ ਮਨ ਨੂੰ ਮਾਇਲ ਖਤਮ ਕਰਕੇ ਮਨ ਨੂੰ ਧੋਤਾ ਹੋਇਆ, ਜਿਹੜੇ ਸਿੱਧਾਂ ਨੇ ਆਪਣੇ ਮਨ ਨੂੰ ਖਤਮ ਕਰਕੇ ਆਪਣੇ ਹਿਰਦੇ ਵਿੱਚ ਸ਼ੁਭ ਗੁਣ ਅਤੇ ਅਕਾਲ ਪੁਰਖ ਦਾ ਧਿਆਨ ਧਾਰਿਆ ਹੋਇਆ, ਇਹੋ ਜਿਹੇ ਸਿੱਧ ਗੁਰੂ ਪਾਤਸ਼ਾਹ ਜੀ ਨੂੰ ਬਾਰ ਬਾਰ ਨਮਸਕਾਰਾਂ ਕਰ ਰਹੇ ਨੇ।
ਸਾਦਰ ਕੇ ਬਚ ਸੁਨੇ ਸੁਨਾਏ, ਅਗਰਜ ਸੰਗ ਚਲੇ ਪਹੁੰਚਾਏ।
ਤੇ ਜਦੋਂ ਮਹਾਰਾਜ ਜੀ ਸੁਮੇਰ ਪਰਬਤ ਤੋਂ ਚਾਲਾ ਮਾਰ ਰਹੇ ਨੇ, ਤੁਰ ਰਹੇ ਨੇ, ਤਾਂ ਬਹੁਤ ਸਾਰੇ ਜਿਹੜੇ ਸਿੱਧ ਸੀ ਉਹ ਗੁਰੂ ਮਹਾਰਾਜ ਜੀ ਨੂੰ ਸਤਿਕਾਰ ਦੇ ਨਾਲ ਅੱਗੇ ਤੋਰਨ ਵਾਸਤੇ ਛੱਡਣ ਆ ਰਹੇ ਨੇ।
ਕਰਤ ਪ੍ਰੇਮ ਸਭ ਸਿੱਧ ਹਟਾਏ, ਆਗੇ ਪੁੰਨ ਸ਼੍ਰੀ ਗੁਰੂ ਸਿਧਾਏ।
ਸਤਿਗੁਰੂ ਮਹਾਰਾਜ ਜੀ ਨੇ ਸਾਰੇ ਸਿੱਧਾਂ ਨਾਲ ਪ੍ਰੇਮ ਭਾਵਨਾ ਨਾਲ, ਸਤਿਕਾਰ ਦੇ ਨਾਲ ਸਾਰਿਆਂ ਨੂੰ ਸਤਿਕਾਰ ਨਾਲ ਵਾਪਸ ਹਟਾ ਦਿੱਤਾ। ਵਾਪਸ ਛੱਡ ਕੇ ਆਪ ਅੱਗੇ ਚਾਲਾ ਮਾਰਿਆ ਪਾਤਸ਼ਾਹ ਜੀ ਸੁਮੇਰ ਪਰਬਤ ਤੋਂ ਅੱਗੇ ਚਾਲਾ ਮਾਰ ਰਹੇ ਨੇ।
ਦੋਏਰਾ ਹਿਰਦੈ ਪਦਾਰਥ ਚਾਹਜੇ, ਸਤਿਗੁਰ ਚਰਨ ਸਰਿਓ।
ਭਾਈ ਸਾਹਿਬ, ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਜਿਨ੍ਹਾਂ ਦੇ ਹਿਰਦੇ ਵਿੱਚ ਮਨ ਦੇ ਪਦਾਰਥਾਂ, ਮਨ ਦੀਆਂ ਇੱਛਾਵਾਂ ਪੂਰਨ ਕਰਨ ਦੀ ਚਾਹਨਾ ਹੈ, ਜਿਹੜੇ ਭਾਈ ਮਨੁੱਖ ਮਨ ਦੀਆਂ ਇੱਛਾ ਪੂਰੀਆਂ ਕਰਨੀਆਂ ਚਾਹੁੰਦੇ ਨੇ, ਮਨ ਦੀਆਂ ਇੱਛਾ ਕਿਧਰ ਹੋਰ ਪੂਰੀਆਂ ਨਹੀਂ ਹੋ ਸਕਦੀਆਂ, ਜੇ ਪੂਰੀਆਂ ਕਰਾਣੀਆਂ ਹੋਣ ਤਾਂ ਕੇਵਲ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾ ਲਵੋ, ਕਿਉਂਕਿ ਬਾਕੀ ਜਿਹੜੀਆਂ ਇੱਛਾ ਨੇ ਨਾ, ਮਨ ਦੀਆਂ ਇੱਛਾ ਪੂਰੀ ਕਰਨ ਤੋਂ ਬਾਅਦ ਇੱਕ ਹੋਰ ਇੱਛਾ ਵੱਧ ਜਾਂਦੀ ਹੈ, ਪਰ ਜਦੋਂ ਗੁਰੂ ਸਾਹਿਬ ਜੀ ਦੇ ਚਰਨ ਹਿਰਦੇ ਚ ਵਸ ਜਾਂਦੇ ਨੇ ਤਾਂ ਮਨ ਵਿੱਚ ਸੰਤੋਖ, ਸ਼ਾਂਤੀ, ਸਹਿਜ ਭਾਵਨਾ ਆ ਜਾਂਦੀ ਹੈ। ਇਸ ਕਰਕੇ ਮਨ ਦੀ ਇੱਛਾ ਉਦੋਂ ਪੂਰੀ ਹੋ ਸਕਦੀ ਹੈ ਜਦੋਂ ਗੁਰੂ ਸਾਹਿਬ ਜੀ ਦੇ ਚਰਨ ਹਿਰਦੇ ਵਿੱਚ ਵਸ ਜਾਣ।
ਜੀਵਤ ਪਾਵੋ ਸਰਬ ਸੁਖ, ਅੰਤ ਮੁਕਤ ਕੋ ਲਿਓ।
ਜਿਉਂਦੇ ਜੀ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਸੁੱਖ ਹਨ ਉਹ ਸਾਰੇ ਸੁੱਖ ਮਿਲ ਸਕਦੇ ਹਨ। ਇਸ ਸੰਸਾਰ ਦੇ ਵਿੱਚ ਸੁੱਖਾਂ ਤੋਂ ਬਾਅਦ, ਜਦੋਂ ਮੌਤ ਤੋਂ ਬਾਅਦ, ਸਰੀਰ ਦੀ ਮਰਨ ਤੋਂ ਬਾਅਦ ਬੰਦਾ ਜਦੋਂ ਅਗਲੇ ਜਹਾਨ ਵਿੱਚ ਜਾਂਦਾ ਤਾਂ ਉੱਥੇ ਵੀ ਸੁੱਖ ਮਿਲਦਾ। ਤੇ ਜਿਹੜੇ ਨਾਮ ਜਪਣ ਵਾਲੇ ਨੇ, ਗੁਰੂ ਦੇ ਸ਼ਬਦ ਨੂੰ ਹਿਰਦੇ ਚ ਵਸਾ ਕੇ ਰੱਖਦੇ ਨੇ, ਸਤਿਗੁਰੂ ਮਹਾਰਾਜ ਜੀ ਦਾ ਸ਼ਬਦ ਜਿਨ੍ਹਾਂ ਨੇ ਹਿਰਦੇ ਚ ਵਸਾਇਆ, ਉਹਨਾਂ ਨੂੰ ਜੀਵਨ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਮੁਕਤ ਪਦਾਰਥ ਉਹਨਾਂ ਨੂੰ ਮਿਲ ਜਾਂਦਾ, ਬਾਕੀ ਪਦਾਰਥਾਂ ਦੀ ਇੱਛਾ ਖਤਮ ਹੋ ਜਾਂਦੀ ਹੈ।
ਸ਼੍ਰੀ ਬਾਲਾ ਸੰਦਰਵਾਦ ਦੋਹੇਰਾ, ਅਗਰਜ ਗਮਨੇ ਸ਼੍ਰੀ ਗੁਰੂ ਗਏ ਇੱਕ ਅਸਥਾਨ।
ਤੇ ਸਤਿਗੁਰੂ ਮਹਾਰਾਜ ਜੀ ਭਾਈ ਬਾਲਾ ਜੀ ਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਦੱਸ ਰਹੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੁਮੇਰ ਪਰਬਤ ਨੂੰ ਚਾਲਾ ਮਾਰ ਕੇ ਅਗਲੀ ਥਾਂ ਤੇ, ਜਿਸ ਪਾਤਸ਼ਾਹ ਜੀ ਜਿਸ ਥਾਂ ਤੇ ਪਹੁੰਚੇ ਹਨ,
ਕਾਕ ਪਸੁੰਡ ਬੈਠੇ ਜਾਂ ਪੰਖਨ ਬਿਖੇ ਮਹਾਨ,
ਕਹਿੰਦੇ ਐਸੀ ਥਾਂ ਤੇ ਪਹੁੰਚੇ ਹਨ ਜਿਹੜੀ ਥਾਂ ਤੇ ਵੱਡੇ ਵੱਡੇ ਪੰਖਾਂ ਵਾਲੇ ਕਾਂ ਬੈਠੇ ਹੋਏ ਹਨ। ਜਿਹੜਾ ਕਾਕ ਪਸੁੰਡ ਸੁਮੇਰ ਪਰਬਤ ਤੋਂ ਉੱਪਰਲੀਆਂ ਥਾਵਾਂ ਵਿੱਚ ਜਿੱਥੇ ਕਾਂ ਵੱਡੇ ਵੱਡੇ ਪੰਖਾਂ ਵਾਲੇ ਰਹਿੰਦੇ ਸੀ, ਉਸ ਥਾਂ ਤੇ ਸਤਿਗੁਰੂ ਜੀ ਪਹੁੰਚੇ ਹਨ।
ਜੋ ਪਈ ਬਹੁ ਬਿਹੰਗ ਹੈ ਅਨਗਨ ਜੈਵਾ, ਕਾਕ ਪਸੁੰਡ ਬਿਰਾਜੇ ਤੈਵਾ।
ਕਹਿੰਦੇ ਜਿਸ ਥਾਂ ਤੇ ਬਹੁਤ ਸਾਰੇ ਪੰਛੀ ਬਿਹੰਗਮ, ਜਿਨ੍ਹਾਂ ਨੂੰ ਕੋਈ ਫੜ ਨਹੀਂ ਸਕਦਾ, ਆਕਾਸ਼ ਵਿੱਚ ਉਡਾਰੀਆਂ ਮਾਰਨ ਵਾਲੇ ਬਹੁਤ ਅਣਗਿਣਤ ਪ੍ਰਕਾਰ ਦੇ, ਅਣਗਿਣਤ ਜਾਤੀਆਂ ਦੇ ਪੰਛੀ ਸੁਮੇਰ ਪਰਬਤ ਤੋਂ ਵੀ ਉੱਪਰ ਜਿਹੜੀ ਥਾਂ ਤੇ ਰਹਿੰਦੇ ਨੇ।
ਕਾਕ ਪਸੁੰਡ ਬਿਰਾਜੈ ਤੈਵਾ ਬੈਸੀ ਉਹ ਆਪ ਸਬਨ ਕੇ ਮਾਈ ਉਚਰਤ ਕਥਾ ਪ੍ਰੇਮ ਉਰ ਜਾਈ।
ਉਹਨਾਂ ਪੰਛੀਆਂ ਦੇ ਵਿੱਚ ਇੱਕ ਕਾਕ ਪਸੁੰਡ ਨਾਮ ਦਾ ਇੱਕ ਕਾਂ ਰਹਿੰਦਾ ਹੈ, ਜਿਹੜਾ ਕਾਂ ਬਹੁਤ ਸਾਰੇ ਪੰਛੀਆਂ ਨੂੰ ਪਰਮਾਤਮਾ ਦੀਆਂ ਗੱਲਾਂ ਵਿਚਾਰਾਂ ਅਕਾਲ ਪੁਰਖ ਦੀਆਂ ਕਹਾਣੀਆਂ ਸੁਣਾਉਂਦਾ ਰਹਿੰਦਾ ਹੈ, ਤੇ ਸੰਤਾਂ ਦੇ ਉਹ ਜਿਹੜੇ ਕਬੂਤਰ ਆਦਿ ਪੰਛੀਆਂ ਵੱਡੇ ਵੱਡੇ ਉੱਡਣ ਵਾਲੇ ਪੰਛੀ ਨੇ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਨੂੰ ਇਕੱਠਾ ਕਰਕੇ ਬੜੇ ਪ੍ਰੇਮ ਦੇ ਨਾਲ ਅਕਾਲ ਪੁਰਖ ਦੀਆਂ ਕਹਾਣੀਆਂ ਬਚਨ ਬਲਾਸ ਸੁਣਾਉਂਦਾ ਹੈ, ਕਥਾ ਕਰਦਾ ਹੈ।
ਭਗਤ ਕਰਤ ਜਿਨ ਪ੍ਰੇਮੀ ਮੰਗਾ ਵੈਸੇ ਜਾਏ ਤਾਂ ਸੁਖਕਾਰੀ।
ਤੇ ਜਿਹੜੀ ਥਾਂ ਤੇ ਇਹ ਜਿਹੜੇ ਪੰਛੀ ਨੇ ਬਿਹੰਗ ਨੇ ਉੱਥੇ ਕਾਂ ਜਿਹੜਾ ਕਾਕ ਪਸੁੰਡ ਇਹ ਉਹਨਾਂ ਨੂੰ ਪ੍ਰੇਮ ਦੇ ਨਾਲ ਭਾਵਨਾ ਨਾਲ ਸਤਿਕਾਰ ਨਾਲ ਕਥਾ ਵਿਚਾਰਾਂ ਸੁਣਾਉਂਦਾ ਤੇ ਬਹੁਤ ਸਾਰੇ ਬੈਠ ਕੇ ਪ੍ਰੇਮ ਨਾਲ ਕਥਾ ਸੁਣਦੇ ਨੇ। ਉਸ ਥਾਂ ਤੇ ਜਿੱਥੇ ਕਥਾ ਹੁੰਦੀ ਸੀ ਕਾਕ ਪਸੁੰਡ ਦੇ ਉੱਪਰ ਸੁਮੇਰ ਪਰਬਤ ਤੋਂ ਵੀ ਉੱਪਰਲੀ ਥਾਂ ਤੇ ਬਹੁਤ ਸਾਰੇ ਪੰਛੀ ਕਥਾ ਸੁਣਦੇ ਸੀ ਤੇ ਕਾਂ ਸੁਣਾਉਂਦਾ ਸੀ, ਉਸ ਥਾਂ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਪਹੁੰਚੇ ਹਨ।
ਮੈਂ ਮਰਦਾਨਾ ਜਿਨ ਸੰਗਾਰੀ,
ਜਿਨ੍ਹਾਂ ਨਾਲ ਭਾਈ ਬਾਲਾ ਜੀ ਕਹਿੰਦੇ ਵੀ ਇੱਕ ਮੈਂ ਤੇ ਦੂਜੇ ਭਾਈ ਮਰਦਾਨਾ ਜੀ, ਭਾਈ ਬਾਲਾ, ਭਾਈ ਮਰਦਾਨਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਇਸ ਕਾਕ ਪਸੁੰਡ ਦੀ ਥਾਂ ਤੇ ਪਹੁੰਚੇ ਨੇ।
ਕਥਾ ਕਰਨ ਤੇ ਹਟ ਗਿਆ ਜਵਈ ਤੇ ਬੰਦਤ ਪੇ ਮਿਲ ਖਗ ਸਵੇ।
ਤੇ ਉੱਥੇ ਅਸੀਂ ਦੇਖਿਆ ਭਾਈ ਬਾਲਾ ਜੀ ਕਹਿੰਦੇ ਉੱਥੇ ਜਿਹੜੇ ਕਾਕ ਪਸੁੰਡ ਨੇ ਜਦੋਂ ਕਥਾ ਸਮਾਪਤ ਕੀਤੀ ਤਾਂ ਜਿੰਨੇ ਵੀ ਪੰਛੀ ਸੀ ਉਹਨਾਂ ਸਾਰੇ ਪੰਛੀਆਂ ਨੇ ਕਾਕ ਪਸੁੰਡ ਨੂੰ ਨਮਸਕਾਰਾਂ ਕੀਤੀਆਂ। ਕਥਾ ਤੋਂ ਸਮਾਪਤ ਤੋਂ ਬਾਅਦ ਸਾਰੇ ਨਮਸਕਾਰਾਂ ਕਰਕੇ ਚਲੇ ਗਏ।
ਬਹੁਰੋ ਕੇਤਕ ਕਾਲ ਬਿਤਾਵਾ ਸ਼ਬਦ ਤਬੈ ਮਰਦਾਨੇ ਗਾਵਾ।
ਭਾਈ ਬਾਲਾ ਜੀ ਕਹਿੰਦੇ ਥੋੜੇ ਸਮੇਂ ਪਿੱਛੋਂ ਉੱਥੇ ਕਥਾ ਹੋ ਚੁੱਕੀ ਸੀ ਤਾਂ ਭਾਈ ਮਰਦਾਨਾ ਜੀ ਨੇ ਆਪਣੀ ਰਬਾਬ ਲੈ ਕੇ ਗੁਰਬਾਣੀ ਦਾ ਸ਼ਬਦ ਉਚਾਰਨ ਕਰਨਾ ਸ਼ੁਰੂ ਕਰ ਦਿੱਤਾ। ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਸ਼ਬਦ ਗਾਇਆ।
ਦੋਏਰਾ ਸੁਨਤ ਸ਼ਬਦ ਭਾ ਪ੍ਰੇਮ ਤੇ ਜਨਰਾ ਕਾਸਸ ਦੇਖ।
ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਬਦ ਨੂੰ ਸੁਣਦਿਆਂ ਸਾਰ ਜਦੋਂ ਬਾਣੀ ਦੇ ਸ਼ਬਦ ਨੂੰ ਸੁਣਿਆ ਭਾਈ ਮਰਦਾਨਾ ਜੀ ਗਾ ਰਹੇ ਸੁਣ ਕੇ ਇਸ ਤਰ੍ਹਾਂ ਪ੍ਰੇਮ ਜਾਗਿਆ ਕਹਿੰਦੇ ਜਿਵੇਂ ਕੋਈ ਪੂਰਨਮਾਸ਼ੀ ਦੇ ਚੰਦਰਮਾ ਨੂੰ ਦੇਖ ਲਵੇ ਨਾ, ਉਹਨੂੰ ਦੇਖ ਕੇ ਕਿੰਨੀ ਠੰਡਕ ਮਹਿਸੂਸ ਹੁੰਦੀ ਹੈ, ਕਿੰਨੀ ਖੁਸ਼ੀ ਮਿਲਦੀ ਹੈ। ਇਸ ਤਰ੍ਹਾਂ ਗੁਰਬਾਣੀ ਦੇ ਸ਼ਬਦ ਨੂੰ ਸੁਣ ਕੇ ਕਾਕ ਪਸੁੰਡ ਦੇ ਮਨ ਵਿੱਚ ਬੜੀ ਖੁਸ਼ੀ ਜਾਗੀ।
ਬਦਿਓ ਅਨੋ ਧਦ ਅਦਕ ਲਗੀ ਸਮਾਧ ਵਿਸ਼ੇਕ।
ਆਨੰਦ ਦੇ ਵਿੱਚ ਧਿਆਨ ਜੁੜ ਗਿਆ, ਬੜਾ ਖੁਸ਼ ਹੋਇਆ ਤੇ ਪਾਤਸ਼ਾਹ ਜੀ ਦੇ ਸ਼ਬਦਾਂ ਨੂੰ ਭਾਈ ਮਰਦਾਨਾ ਜੀ ਗਾ ਰਹੇ ਸੀ ਤੇ ਉਧਰੋਂ ਉਹਦੀ ਬਿਰਤੀ ਜੁੜ ਗਈ। ਕਾਕ ਪਸੁੰਡ ਦੀ ਬਿਰਤੀ ਐਸੀ ਲੱਗੀ ਬਾਣੀ ਨੂੰ ਸੁਣਦਿਆਂ ਸਾਰ ਆਨੰਦ ਵਿੱਚ ਲੀਨ ਹੋ ਗਿਆ।
ਜੋ ਪਈ ਗਾਇਓ ਕਿਤਕ ਕਾਲ ਮਰਦਾਨੇ ਪੁਨ ਤੂਸ਼ਨ ਬੈਸਿਓ ਤੇ ਥਾਨੇ।
ਕਾਫੀ ਸਮਾਂ ਭਾਈ ਮਰਦਾਨਾ ਜੀ ਨੇ ਇਹ ਜਿਹੜਾ ਗੁਰਬਾਣੀ ਦਾ ਸ਼ਬਦ ਗਾ ਰਹੇ ਸੀ ਰਬਾਬ ਦੇ ਨਾਲ ਕਾਫੀ ਸਮਾਂ ਬਾਣੀ ਸ਼ਬਦ ਗਾਉਂਦੇ ਰਹੇ। ਜਦੋਂ ਬਾਣੀ ਦਾ ਸ਼ਬਦ ਦਾ ਕੀਰਤਨ ਦਾ ਭੋਗ ਪਾਇਆ ਤਾਂ ਕੀਰਤਨ ਤੋਂ ਉਪਰੰਤ ਜਦੋਂ ਭਾਈ ਮਰਦਾਨਾ ਜੀ ਗੁਪਤ ਹੋ ਕੇ ਬੈਠੇ ਸੀ,
ਲੋਚਨ ਕਾਕ ਪਸੁੰਡੇ ਉਘਾਰੇ ਮਧੁਰ ਮਿਰਦੁਲ ਮੁਖ ਬਚਨੀ ਉਚਾਰੇ।
ਤਾਂ ਕਾਕ ਪਸੁੰਡ ਨੇ ਜਦੋਂ ਸ਼ਬਦ ਨੂੰ ਸੁਣਿਆ, ਸ਼ਬਦ ਦੀ ਆਰੰਭਤਾ, ਸ਼ਬਦ ਦੀ ਸਮਾਪਤੀ ਹੋ ਗਈ ਤਾਂ ਸ਼ਬਦ ਦੇ ਬੰਦ ਹੋਣ ਤੋਂ ਬਾਅਦ ਉਹਦੀਆਂ ਅੱਖਾਂ ਖੁੱਲ ਗਈਆਂ। ਕਾਕ ਪਸੁੰਡ ਨੇ ਆਪਣੀਆਂ ਜਦੋਂ ਅੱਖਾਂ ਖੋਲੀਆਂ ਕਾਂ ਨੇ, ਤਾਂ ਇਹ ਸੁਣਦਿਆਂ ਸਾਰ ਕਾਂ ਗੁਰੂ ਪਾਤਸ਼ਾਹ ਜੀ ਦੇ ਕੋਲ ਆ ਕੇ ਕਹਿਣ ਲੱਗਾ,
ਕੇ ਕੋ ਇਹ ਸ਼ਬਦ ਤੈਂ ਗਾਵਾ ਮਹਾਮੋ ਬਨ ਕੋ ਜਿਉਂ ਦਾਵਾ।
ਭਾਈ ਮਰਦਾਨਾ ਜੀ ਨੂੰ ਪੁੱਛਣ ਲੱਗਾ ਕਾਕ ਪਸੁੰਡ, ਕਹਿੰਦਾ ਵੀ ਭਾਈ ਜਿਹੜਾ ਤੂੰ ਇਹ ਸ਼ਬਦ ਗਾਇਆ ਹੈ ਇਹ ਸ਼ਬਦ ਕਿਹਦਾ ਹੈ, ਕਿੰਨੇ ਉਚਾਰਨ ਕੀਤਾ? ਇਹ ਸ਼ਬਦ ਨੂੰ ਗਾਉਣ ਵਾਲਾ, ਲਿਖਣ ਵਾਲਾ, ਉਚਾਰਨ ਵਾਲਾ ਕੌਣ ਹੈ? ਕਿਹਦੀ ਬਾਣੀ ਦਾ ਇਹ ਸ਼ਬਦ ਹੈ ਜਿਹਨੂੰ ਸੁਣਨ ਦੇ ਨਾਲ ਮਨ ਦਾ ਮੋਹ ਇਸ ਤਰ੍ਹਾਂ ਖਤਮ ਹੋ ਗਿਆ ਜਿਵੇਂ ਕਹਿੰਦੇ ਅੱਗ ਲੱਗਣ ਦੇ ਨਾਲ ਜੰਗਲ ਨਤੈਸ ਨੈਸ ਹੋ ਜਾਂਦਾ? ਜਿਵੇਂ ਜੰਗਲ ਵਿੱਚ ਅੱਗ ਲੱਗ ਜਾਵੇ ਤਾਂ ਛਿਨਾ ਦੇ ਵਿੱਚ ਅੱਗ ਐਸੀ ਫੜਦੀ ਹੈ ਵੀ ਜੰਗਲ ਖਤਮ ਹੋ ਜਾਂਦਾ। ਇਹ ਗੁਰਬਾਣੀ ਨੂੰ ਸੁਣਨ ਦੇ ਨਾਲ ਮਨ ਦਾ ਮੋਹ ਇਸ ਤਰ੍ਹਾਂ ਖਤਮ ਹੋ ਜਾਂਦਾ, ਛਿਨ ਦੇ ਵਿੱਚ ਸਵਾਹ ਬਣ ਜਾਂਦਾ। ਇਹ ਬਾਣੀ ਕਿਹਨਾਂ ਦੀ ਹੈ? ਜਿਹਨੂੰ ਸੁਣਨ ਦੇ ਨਾਲ ਮਨ ਸ਼ਾਂਤ ਹੋ ਜਾਂਦਾ ਹੈ।
ਜੇਕੇ ਸੁਣਤੇ ਹੋ ਪ੍ਰੇਮ ਉਮੰਗਾ ਰਾਗ ਬਿਖੈ ਗਾਇਓ ਹਿਤ ਸੰਗਾ।
ਜਿਹੜੀ ਬਾਣੀ ਨੂੰ ਸੁਣਨ ਦੇ ਨਾਲ ਹਿਰਦੇ ਵਿੱਚ ਪ੍ਰੇਮ ਪੈਦਾ ਹੁੰਦਾ, ਉਮੰਗ ਚਾਹ ਇੱਛਾ ਦੇਖਣ ਦੀ, ਜਿਹਦੇ ਬਾਣੀ ਨੂੰ ਸੁਣਦਿਆਂ ਸਾਰ ਮਿਲਣ ਦੀ ਇੱਛਾ ਜਾਗਦੀ ਹੈ, ਉਸ ਪਿਆਰੇ ਪਰਮਾਤਮਾ ਨੂੰ ਦੇਖਣ ਦੀ ਇੱਛਾ ਉਤਪੰਨ ਹੁੰਦੀ ਹੈ, ਉਸ ਬਾਣੀ ਨੂੰ ਭਾਈ ਤੂੰ ਬੜੇ ਰਾਗ ਦੇ ਵਿੱਚ ਬੜੇ ਪ੍ਰੇਮ ਨਾਲ ਗਾਇਆ ਹੈ, ਇਹ ਬਾਣੀ ਹੈ ਕਿਹਦੀ ਹੈ?
ਤੇ ਕੋ ਨਾਮ ਬਤਾਓ ਮੋਹੇ ਭਗਤ ਰੰਗ ਮੈਂ ਰੰਗਿਓ ਹੋਏ।
ਉਹਦਾ ਨਾਮ ਦੱਸ ਜਿਸ ਨੇ ਇਹ ਭਗਤੀ ਦੇ ਰੰਗ ਵਿੱਚ ਸ਼ਬਦ ਉਚਾਰਨ ਕੀਤਾ। ਇਹ ਜਿਹੜਾ ਸ਼ਬਦ ਹੈ ਇਹ ਐਵੇਂ ਨਹੀਂ ਕਿਹਾ ਹੋਇਆ, ਇਹਦੇ ਵਿੱਚ ਭਗਤੀ ਦਾ ਰੰਗ ਭਰਿਆ ਹੋਇਆ। ਉਹ ਕਿਸ ਨੇ ਉਚਾਰਨ ਕੀਤੀ ਹੈ ਇਹ ਬਾਣੀ? ਕੌਣ ਗਾਉਂਦਾ ਹੈ? ਕਿਹਦੀ ਉਚਾਰਨ ਕੀਤੀ ਹੋਈ ਹੈ? ਇਹ ਭਾਈ ਤੂੰ ਦੱਸਣਾ ਕਰ, ਜਿਹਦਾ ਤੂੰ ਸ਼ਬਦ ਗਾ ਰਿਹਾ ਸੀ।
ਸੁਣ ਮਰਦਾਨੇ ਬਚਨ ਬਖਾਨਾ ਸ਼੍ਰੀ ਨਾਨਕ ਪ੍ਰਭ ਸਭ ਗੁਣ ਖਾਨਾ।
ਤਾਂ ਕਾਗ ਪਸੁੰਡ ਦੇ ਕਹਿਣ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਕਹਿੰਦੇ ਵੀ ਤੁਸੀਂ ਰਾਗ ਬਾਰੇ ਗੱਲ ਕਰਦੇ ਹੋ ਵੀ ਬੜੇ ਰਾਗ ਦੇ ਵਿੱਚ ਪ੍ਰੇਮ ਦੇ ਨਾਲ ਗਾਇਆ ਭਗਤੀ ਨਾਲ। ਉਹ ਰਾਗ ਦੇ ਵਿੱਚ ਕਾਵ ਦੇ ਵਿੱਚ ਗਾਉਣ ਵਾਲੇ, ਭਗਤੀ ਵਿੱਚ ਗਾਉਣ ਵਾਲੇ ਸਰਬ ਗੁਣਾਂ ਦੇ ਖਾਨ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਿਹੜੇ ਇਹ ਬੈਠੇ ਨੇ, ਇਹਨਾਂ ਦਾ ਉਚਾਰਨ ਹੋ ਕੀਤਾ ਹੋਇਆ ਇਹ ਸ਼ਬਦ ਹੈ।
ਇਨਕੋ ਸ਼ਬਦ ਹੈ ਜੋ ਗਾਵਾ ਨਿਰੰਕਾਰ ਅਵਤਾਰ ਸੁਹਾਵਾ।
ਜਿਹੜੇ ਨਿਰੰਕਾਰ ਅਕਾਲ ਪੁਰਖ ਦਾ ਅਵਤਾਰ ਹਨ, ਐਸੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੇਰੇ ਸਾਹਮਣੇ ਬੈਠੇ ਨੇ, ਇਹ ਭਾਈ ਇਹਨਾਂ ਦਾ ਗਾਇਨ ਕੀਤਾ ਹੋਇਆ, ਇਹਨਾਂ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਗਾਇਆ ਹੈ, ਜਿਹੜੇ ਸ਼ਬਦ ਨੂੰ ਗਾਉਣ ਦੇ ਨਾਲ ਨਿਰੰਕਾਰ ਸਰੂਪ ਦੇ ਵਿੱਚ ਧਿਆਨ ਜੁੜ ਜਾਂਦਾ ਹੈ, ਮਨ ਦਾ ਮੋਹ ਖਤਮ ਹੋ ਜਾਂਦਾ ਹੈ, ਉਹ ਪਾਵਨ ਪਵਿੱਤਰ ਸ਼ਬਦ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ।
ਕਾਕ ਪਸੁੰਡ ਸੁਣਿਓ ਇਹ ਕਾਨਾ ਤੂਰਨ ਆਏ ਚਰਨ ਲਪਟਾਨਾ।
ਜਦੋਂ ਕਾਕ ਪਸੁੰਡ ਨੇ ਸੁਣਿਆ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਮਣੇ ਬੈਠੇ, ਤਾਂ ਉਸੇ ਵਕਤ ਦੌੜਦਾ ਦੌੜਦਾ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿਖੇ ਆ ਕੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰਾਂ ਕਰਦਾ ਹੈ।
ਦੇਖੋ ਪਿਕ ਪੰਖੀ ਸਭ ਆਏ ਬੰਨੈ ਚਰਨ ਕਮਲ ਸੁਖ ਪਾਏ।
ਕਾਕ ਪਸੁੰਡ ਨੂੰ ਵੇਖ ਕੇ, ਕਿਉਂਕਿ ਉਹ ਸਾਰਿਆਂ ਨੂੰ ਕਥਾ ਸੁਣਾਉਂਦਾ ਸੀ, ਸਾਰਿਆਂ ਨੂੰ ਆਪਣੀਆਂ ਬਾਣੀਆਂ ਆਪਣੇ ਬਚਨ ਸੁਣਾਉਂਦਾ ਸੀ, ਇਹ ਸੁਣ ਕੇ ਜਿੰਨੇ ਵੀ ਉੱਥੇ ਬੈਠੇ ਹੋਏ ਸੀ ਪੰਛੀ, ਉਹ ਸਾਰੇ ਪੰਛੀ ਉੱਡਦੇ ਉੱਡਦੇ ਦੌੜਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿਖੇ ਆਏ ਹਨ।
ਕਾਕ ਪਸੁੰਡ ਜੋਰ ਜੁਗ ਹਾਥਾ ਬੋਲਿਓ ਬਚਨ ਪ੍ਰਭੂ ਕੇ ਸਾਥਾ।
ਇਸ ਕਾਕ ਪਸੁੰਡ ਨੇ ਹੱਥ ਜੋੜ ਲਏ ਤੇ ਪ੍ਰਭੂ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਇਹ ਕਹਿਣ ਲੱਗਾ,
ਇਹ ਸੁਧ ਮੋਕੋ ਹੁਤੀ ਅਗਾਰੀ ਪ੍ਰਗਟੇ ਹਰੀ ਕਲ ਕਾਲ ਮਝਾਰੇ।
ਇਹ ਪਾਤਸ਼ਾਹ ਮਹਾਰਾਜ ਜੀ, ਇਸ ਗੱਲ ਦੀ ਮੈਨੂੰ ਪਹਿਲਾਂ ਖਬਰ ਸੀ, ਇਸ ਗੱਲ ਦਾ ਮੈਨੂੰ ਪਤਾ ਸੀ ਵੀ ਆਪ ਜੀ ਅਕਾਲ ਪੁਰਖ ਦਾ ਅਵਤਾਰ ਆਪ ਇਸ ਕਲਯੁਗ ਦੇ ਵਿੱਚ ਸੰਸਾਰ ਵਿੱਚ ਜੀਵਾਂ ਨੂੰ ਤਾਰਨ ਵਾਸਤੇ ਆਉਣਾ ਹੈ।
ਜਾਉ ਮਿਲੋਕਨ ਰੂਪ ਕਿਰਪਾਲਾ ਯਹੀ ਚਾਥੀ ਹਿਰਦੇ ਬਿਸਾਲਾ।
ਮਹਾਰਾਜ ਮੇਰੇ ਮਨ ਵਿੱਚ ਇੱਛਾ ਸੀ ਵੀ ਮੈਂ ਜਿਹੜੇ ਅਵਤਾਰ ਮਹਾਂਪੁਰਸ਼ਾਂ ਨੇ ਇਸ ਕਲਯੁਗ ਦੇ ਵਿੱਚ ਆਉਣਾ ਹੈ ਜੀਵਾਂ ਨੂੰ ਤਾਰਨ ਵਾਸਤੇ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਾਵਾਂ। ਮੇਰੇ ਮਨ ਦੀ ਇੱਛਾ ਸੀ ਵੀ ਜਿਹੜੇ ਪਾਤਸ਼ਾਹ ਜੀ ਸੰਸਾਰ ਚ ਆਏ ਨੇ ਉਹਨਾਂ ਦੇ ਦਰਸ਼ਨ ਕਰਕੇ ਮੈਂ ਵੀ ਮੁਕਤ ਹੋ ਜਾਵਾਂ।
ਦੇਵ ਯੋਗ ਤੇ ਆਏ ਸਮੀਪਾ ਦੀਨ ਦਰਸ ਬੇਦੀ ਕੁਲ ਦੀਪਾ।
ਇਹ ਮਹਾਰਾਜ ਜੀ ਆਪ ਜੀ ਨੇ ਦੇਵ ਵਿਧੀ ਬਣਾਈ ਹੈ, ਆਪ ਜੀ ਨੇ ਸੰਸਾਰ ਦੀ ਵਿਧੀ ਬਣਾਈ ਹੈ, ਉਸ ਵਿਧੀ ਅਨੁਸਾਰ ਆਪ ਜੀ ਸਾਨੂੰ ਦਰਸ਼ਨ ਦੇਣ ਵਾਸਤੇ ਆਏ ਹੋ। ਇਸ ਥਾਂ ਤੇ ਸਤਿਗੁਰੂ ਜੀ ਜਿੱਥੇ ਕੋਈ ਮਨੁੱਖ ਨਹੀਂ ਆਉਂਦਾ, ਉੱਥੇ ਆਪ ਜੀ ਜੀਵਾਂ ਨੂੰ ਸਾਨੂੰ ਤਾਰਨ ਵਾਸਤੇ ਆਏ ਹੋ।
ਕੀਨ ਮਨੋਰਥ ਪੂਰਨ ਮੇਰਾ, ਲੋਚਨ ਸੰਗ ਰੂਪ ਤਵਹੇਰਾ।
ਸਤਿਗੁਰੂ ਮਹਾਰਾਜ ਜੀ ਆਪਣੀਆਂ ਅੱਖਾਂ ਦੇ ਨਾਲ ਤੁਹਾਡੇ ਦਰਸ਼ਨ ਹੋ ਗਏ, ਇਹ ਸਭ ਤੋਂ ਵੱਡਾ ਮਨੋਰਥ ਸੀ, ਮਨ ਦੀ ਇੱਛਾ ਸੀ। ਤੁਸੀਂ ਕਿਰਪਾ ਕਰਕੇ ਆਪਣੇ ਦਰਸ਼ਨ ਕਰਾ ਕੇ ਮੇਰੇ ਮਨ ਦੀ ਇੱਛਾ ਪੂਰੀ ਕਰ ਦਿੱਤੀ ਹੈ।
ਕਲੀ ਕਾਲ ਮਤ ਮੰਦ ਬੇਮੁੱਢਾ, ਧਰਮ ਪ੍ਰਿਸ਼ਟ ਤੇ ਮੋਹ ਅਰੁੱਢਾ।
ਸਤਿਗੁਰੂ ਜੀ ਕਲਯੁਗ ਦੇ ਵਿੱਚ ਬਹੁਤ ਪਾਪੀ ਬੇਮੂੜੇ ਮੂਰਖ ਮਤ ਵਾਲੇ ਸੰਸਾਰ ਚ ਪੈਦਾ ਹੋਏ। ਇਸ ਕਲਯੁਗ ਦੇ ਵਿੱਚ ਮਹਾ ਘੋਰ ਅੰਧਿਆਰੇ ਦੇ ਵਿੱਚ ਬਹੁਤ ਪਾਪੀ ਜੀਵ ਹਨ।
ਦਿਨ ਕੋ ਦਿਨ ਹੇਤ ਸੁਪੰਥਾ, ਖੋਵਨ ਹਿਰਦੇ ਕੁਮਤ ਕੀ ਗ੍ਰੰਥਾ।
ਐਸੇ ਕਲਯੁਗ ਦੇ ਵਿੱਚ ਜਿੱਥੇ ਮਹਾ ਪਾਪੀ ਪੈਦਾ ਹੋਏ, ਉਹਨਾਂ ਪਾਪੀਆਂ ਦੇ ਮਨ ਦਾ ਪਾਪ ਖਤਮ ਕਰਨ ਵਾਸਤੇ, ਉਹਨਾਂ ਨੂੰ ਸੋ ਪੰਥ ਚ ਚਲਾਉਣ ਵਾਸਤੇ, ਚੰਗੇ ਰਸਤੇ ਤੇ ਧਾਰਨ ਕਰਨ ਵਾਸਤੇ ਤੁਸੀਂ ਇਸ ਸੰਸਾਰ ਵਿੱਚ ਆਏ ਹੋ। ਜੀਵਾਂ ਨੂੰ ਮਾੜੇ ਰਸਤੇ ਤੋਂ ਹਟਾ ਕੇ ਚੰਗੇ ਰਸਤੇ ਵਿੱਚ ਲਾਉਣ ਦੀ ਤੁਹਾਡਾ ਮਨੋਰਥ ਹੈ। ਇਸ ਸੰਸਾਰ ਵਿੱਚ ਜੀਵਾਂ ਨੂੰ ਤਾਰ ਰਹੇ ਹੋ।
ਧਰ ਪਰ ਨਰ ਸਰੀਰ ਕੋ ਧਾਰਾ, ਤੀਨ ਲੋਕ ਕੇ ਤੁਮ ਆਧਾਰਾ।
ਹੇ ਪਾਤਸ਼ਾਹ ਜੀ, ਤੁਸੀਂ ਇਸ ਧਰਤੀ ਦੇ ਉੱਪਰ ਮਨੁੱਖਾਂ ਵਾਲਾ ਸਰੀਰ ਧਾਰਨ ਕਰਕੇ ਆਏ, ਪਰ ਤੁਸੀਂ ਹੈ ਇਸ ਤਿੰਨਾਂ ਲੋਕਾਂ ਦੇ, ਤਿੰਨਾਂ ਜਹਾਨਾਂ ਦੇ ਮਾਲਕ, ਸਾਰੇ ਸੰਸਾਰ ਸਾਰੀ ਬਿਰਤੀਆਂ ਦੇ, ਸਭ ਜਲੇ ਥਲੀ ਸਭ ਪਾਸੇ ਦੇ ਮਾਲਕ ਸਵਾਮੀ ਆਪ ਹੋ, ਪਰ ਜੀਵਾਂ ਦਾ ਉਧਾਰ ਕਰਨ ਵਾਸਤੇ ਆਪ ਇਸ ਸੰਸਾਰ ਵਿੱਚ ਆਏ ਹੋ।
ਆਏ ਜੇ ਰਾਵਰ ਚਰਨਨ ਸ਼ਰਨਾ, ਕਿਉਂ ਨਾ ਤਰੇ ਜਗ ਜਨਮ ਰੋ ਮਰਨਾ।
ਇਹ ਪਾਤਸ਼ਾਹ ਮਹਾਰਾਜ ਜੀ, ਜਿਹੜਾ ਸੰਸਾਰ ਵਿੱਚ ਜਨਮ ਮਰਨ ਦਾ ਚੱਕਰ ਹੈ ਨਾ, ਜਿਹੜਾ ਜਨ ਆਪ ਜੀ ਦੀ ਸ਼ਰਨ ਆ ਜਾਵੇ, ਤੇ ਇਹ ਕਿਵੇਂ ਹੋ ਸਕਦਾ ਵੀ ਤੁਹਾਡੀ ਸ਼ਰਨ ਵਿੱਚ ਆ ਕੇ ਜਨਮ ਮਰਨ ਦਾ ਚੱਕਰ ਖਤਮ ਨਾ ਹੋਵੇ। ਮਹਾਰਾਜ ਤੁਹਾਡੀ ਸ਼ਰਨ ਵਿੱਚ ਆਏ ਆ ਤੇ ਤੁਸੀਂ ਜੀਵਾਂ ਦਾ ਜਨਮ ਮਰਨ ਨਿਵਾਰਨ ਵਾਲੇ ਹੋ। ਇਸ ਸੰਸਾਰ ਵਿੱਚ ਜਿਹੜੇ ਜਿਹੜੇ ਜਿਨ੍ਹਾਂ ਨੇ ਵੀ ਤੁਹਾਡਾ ਬਚਨ ਮੰਨਿਆ, ਤੁਹਾਡੀ ਸ਼ਰਨ ਲਿੱਤੀ, ਤੁਸੀਂ ਉਹਨਾਂ ਨੂੰ ਤਾਰਨ ਵਾਲੇ ਹੋ।
ਕਰੈ ਬਚਨ ਤੁਮਰੇ ਜੋ ਕਮਾਵਨ, ਸੇ ਨਰ ਤੀਰਥ ਕਰ ਹੈ ਪਾਵਨ।
ਸਤਿਗੁਰੂ ਜੀ, ਜਿਹੜੇ ਤੁਹਾਡੇ ਬਚਨਾਂ ਨੂੰ ਕਮਾਣ ਵਾਲੇ, ਤੁਹਾਡੇ ਬਚਨਾਂ ਨੂੰ ਸੁਣਨ ਵਾਲੇ ਹਨ, ਇੱਕ ਵੀ ਬਚਨ ਨੂੰ ਸੁਣ ਕੇ ਜਿਨ੍ਹਾਂ ਨੇ ਕਮਾ ਲਿਆ, ਉਹ ਪਾਵਨ ਤੀਰਥਾਂ ਦੇ ਇਸ਼ਨਾਨ ਕਰਨ ਦੀ ਲੋੜ ਨਹੀਂ ਪੈਂਦੀ। ਉਹਨਾਂ ਦੇ ਹਿਰਦੇ ਵਿੱਚ 68 ਤੀਰਥਾਂ ਦਾ ਇਸ਼ਨਾਨ ਆਪਣੇ ਆਪ ਹੋ ਜਾਂਦਾ। ਉਹਨਾਂ ਦੇ ਮਨ ਦੀ, ਸਿਰਫ ਤਨ ਦੀ ਮੈਲ ਨਹੀਂ ਉਤਰਦੀ, ਉਹਨਾਂ ਦੇ ਮਨ ਦੀ ਮੈਲ ਵੀ ਖਤਮ ਹੋ ਜਾਂਦੀ ਹੈ।
ਜਿਸ ਮੈਂ ਸ਼ਕਤ ਗਿਆਨ ਕੀ ਰਾਖੀ, ਤੇ ਪੜ ਕਿਉਂ ਨਾ ਹੋਏ ਗਤ ਕਾਂਕੇ।
ਸਤਿਗੁਰੂ ਜੀ, ਜਿਸ ਸਰੂਪ ਦੇ ਵਿੱਚ ਤੁਸੀਂ ਆਪਣੇ ਗਿਆਨ ਦੇ ਪ੍ਰਕਾਸ਼ ਆਪ ਹੋ, ਸਾਰੇ ਸੰਸਾਰ ਨੂੰ ਪ੍ਰਕਾਸ਼ ਦੇਣ ਵਾਲੇ, ਗਿਆਨ ਮਤ ਦੇਣ ਵਾਲੇ ਆਪ ਹੋ, ਤੇ ਜਿਹੜਾ ਆਪ ਗਿਆਨ ਦਾ ਪ੍ਰਕਾਸ਼ ਆਪ ਹੋਵੇ, ਉਹਦੇ ਕੋਲ ਆਉਣ ਨਾਲ ਦੱਸੋ ਕਿਉਂ ਨੀ ਕਿਸੇ ਨੂੰ ਸਮਤ ਮਿਲੇਗੀ? ਆਪਣੇ ਆਪ ਕੁਦਰਤੀ ਹੈ, ਦੀਵੇ ਦੇ ਕੋਲ ਜਾਣ ਨਾਲ ਰੋਸ਼ਨੀ ਜ਼ਰੂਰ ਮਿਲਦੀ ਹੈ, ਸੂਰਜ ਦੇ ਸਾਹਮਣੇ ਹੋਣ ਨਾਲ ਰੋਸ਼ਨੀ ਪ੍ਰਕਾਸ਼ ਜ਼ਰੂਰ ਹੈ। ਤੇ ਇਸੇ ਤਰ੍ਹਾਂ ਜਿਹੜੇ ਤੁਸੀਂ ਗਿਆਨ ਦੇ ਦਾਤੇ ਹੋ, ਜਿਹੜੇ ਵੀ ਤੁਹਾਡੀ ਸ਼ਰਨ ਵਿੱਚ ਆਏ, ਉਹਨਾਂ ਨੂੰ ਕੁਦਰਤੀ ਆਪਣੇ ਆਪ ਉਹਨਾਂ ਦੇ ਹਿਰਦੇ ਵਿੱਚ ਸਮਤ ਧਾਰਨ ਹੋ ਗਈ।
ਦੁਏਰਾ ਸ਼੍ਰੀ ਨਾਨਕ ਬੋਲੇ ਤਵੈ ਸਭ ਗੁਣ ਮੈਂ ਪ੍ਰਧਾਨ।
ਤਾਂ ਸਤਿਗੁਰੂ ਮਹਾਰਾਜ ਜੀ, ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜਿਹੜੇ ਸਾਰੇ ਗੁਣਾਂ ਦੇ ਸਾਗਰ ਹਨ, ਕਾਕ ਸੁਣ ਨੂੰ ਇਸ ਤਰ੍ਹਾਂ ਕਹਿਣ ਲੱਗੇ,
ਭਗਤ ਨਿਰੰਤਰ ਕਰਤ ਹੋ ਸ਼੍ਰੋਤਨ ਬਿਖੈ ਮਹਾਨ।
ਤਾਂ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਵੀ ਭਾਈ ਇਸ ਸੰਸਾਰ ਵਿੱਚ ਜੀਵਾਂ ਨੂੰ ਤਾਰਨ ਵਾਲਾ ਅਸਲ ਰਸਤਾ ਕੇਵਲ ਭਗਤੀ ਹੈ। ਜਿਹੜੀ ਭਗਤੀ ਬਾਰੇ ਸ਼ਰੁਤੀਆਂ ਦੇ ਵਿੱਚ, ਵੇਦਾਂ ਸ਼ਾਸਤਰਾਂ ਦੇ ਵਿੱਚ ਵੀ ਜਿਸ ਭਗਤੀ ਦੀ ਮਹੱਤਵਤਾ ਲਿਖੀ ਹੈ ਵੀ ਜਿਨ੍ਹਾਂ ਨੇ ਭਗਤੀ ਕੀਤੀ ਉਹ ਭਗਤੀ ਕਰਕੇ ਇਸ ਸੰਸਾਰ ਵਿੱਚ ਸਦਾ ਵਾਸਤੇ ਅਟਲ ਕਹਾਏ। ਸ਼ਰੁਤੀਆਂ ਵਿੱਚ, ਵੇਦਾਂ ਸ਼ਾਸਤਰਾਂ ਵਿੱਚ ਭਾਈ ਭਗਤੀ ਦੀ ਮਹੱਤਵਤਾ ਲਿਖੀ ਹੈ।
ਸਤਿਗੁਰ ਦੀਨਾ ਨਾਥ ਜੀ ਕੀ ਜੈ ਮੋਏ ਸਹਾਏ।
ਤਾਂ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਕਾਕ ਪਸੁੰਡ ਇਹ ਬੇਨਤੀ ਕਰਨ ਲੱਗਾ, ਸਤਿਗੁਰੂ ਜੀ ਕਿਰਪਾ ਕਰਕੇ ਆਪਣੀ ਬਖਸ਼ਿਸ਼ ਕਰਕੇ ਮੇਰੀ ਸਹਾਇਤਾ ਕਰਨਾ ਕਰੋ।
ਸ਼ਰੋਤੇ ਕਿਸ ਪ੍ਰਕਾਰ ਕੇ ਦੀਜੈ ਮੋਏ ਬਤਾਏ।
ਸਤਿਗੁਰੂ ਜੀ, ਸ਼ਰੋਤੇ ਸੁਣਨ ਵਾਲੇ ਕਿੰਨੇ ਪ੍ਰਕਾਰ ਦੇ ਹਨ, ਸੁਣਨ ਵਾਲਿਆਂ ਦੀ ਬਿਰਤੀ ਕਿੰਨੇ ਪ੍ਰਕਾਰ ਦੇ ਸੁਣਨ ਵਾਲੇ ਹੁੰਦੇ ਨੇ, ਸ਼ਰੋਤੇ ਕਿਸ ਤਰ੍ਹਾਂ ਦੇ ਨੇ, ਉਹਨਾਂ ਬਾਰੇ ਆਪ ਕਿਰਪਾ ਕਰਕੇ ਦੱਸਣਾ ਕਰੋ।
ਜੋ ਭਈ ਸ਼ਰੋਤਾ ਜਗ ਮੈਂ ਪੰਜ ਪ੍ਰਕਾਰਾ ਸੋ ਤੁਮ ਤੋਂ ਕਰੋ ਉਚਾਰਾ।
ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਦੇਖੋ ਕਾਕ ਪਸੁੰਡ ਜੀ, ਇਸ ਸੰਸਾਰ ਵਿੱਚ ਪੰਜ ਪ੍ਰਕਾਰ ਦੇ ਸ਼ਰੋਤਾ ਹੁੰਦੇ ਨੇ, ਪੰਜ ਪ੍ਰਕਾਰ ਦੇ ਸੁਣਨ ਵਾਲਿਆਂ ਦੀ ਬਿਰਤੀ ਹੈ, ਪੰਜ ਤਰ੍ਹਾਂ ਦੇ ਐਸੇ ਜਨ ਹਨ ਜਿਹੜੇ ਸੁਣਦੇ ਹਨ, ਤੇ ਉਹਨਾਂ ਦੇ ਬਾਰੇ ਤੁਹਾਨੂੰ ਦੱਸਦੇ ਹਾਂ।
ਰਾਗ ਰਾਗ ਨੀ ਸਮਝੈ ਏਕਾ।
ਇੱਕ ਜਨ ਰਾਗਾਂ ਨੂੰ ਸੁਣਦੇ, ਰਾਗ ਬਾਰੇ ਸਮਝ ਰੱਖਦੇ ਵੀ ਫਲਾ ਇਸ ਸ਼ਬਦ ਦੇ ਵਿੱਚ ਰਾਗ ਕਿੰਨੀ ਭਾਵਨਾ ਨਾਲ, ਕਿਸ ਪਿਆਰ ਦੇ ਨਾਲ, ਕਿਹੜੇ ਰਾਗ ਵਿੱਚ ਗਾਇਆ।
ਦੂਜੇ ਸੁਰ ਕੋ ਲਖੈ ਬਿਬੇਕਾ।
ਇੱਕ ਰਾਗ ਬਾਰੇ ਜਾਣਦੇ, ਰਾਗ ਨੂੰ ਸੁਣਦੇ ਨੇ, ਤੇ ਦੂਸਰੇ ਗਾਇਨ ਕਰਨ ਵਾਲੇ ਵਾਜਿਆਂ ਦੇ ਸੁਰਾਂ ਨੂੰ ਦੇਖਦੇ ਨੇ ਵੀ ਸੁਰ ਕਿੰਨਾ ਸਾਫ਼ ਲੱਗਾ, ਸੁਰ ਕਿੰਨਾ ਵਧੀਆ ਗਾਇਆ। ਕਈ ਸੁਰਾਂ ਬਾਰੇ ਦੇਖਦੇ ਨੇ, ਇੱਕ ਰਾਗਾਂ ਬਾਰੇ ਜਾਣਦੇ ਨੇ।
ਤੀਜੋ ਤਾਲ ਸੁਣੈ ਹਿਤ ਦਈਆ।
ਤੇ ਤੀਜੇ ਤਾਲ ਨੂੰ ਸੁਣਦੇ ਵੀ ਤਾਲ ਕਿੰਨਾ ਹਿਸਾਬ ਨਾਲ, ਕਿੰਨੇ ਤਰੀਕੇ ਨਾਲ, ਸੁਰ ਦੇ ਨਾਲ ਸਹੀ ਵਜਿਆ ਜਾਂ ਨਹੀਂ ਵਜਿਆ। ਇੱਕ ਰਾਗ ਵੇਖਦੇ, ਇੱਕ ਸੁਰ ਵੇਖਦੇ ਨੇ, ਇੱਕ ਤਾਲ ਸੁਣਦੇ ਨੇ।
ਚਤੁਰਤ ਬਾਦਤ ਤੇ ਰਸ ਲਈਆ।
ਤੇ ਚੌਥੇ ਸਰੋਤੇ ਉਹ ਨੇ ਜਿਹੜੇ ਰਾਗ ਨੂੰ ਸੁਣ ਕੇ, ਜਿਹੜੇ ਸ਼ਬਦ ਨੂੰ ਸੁਣਦੇ ਨੇ ਵੀ ਸ਼ਬਦ ਦੀ ਆਵਾਜ਼ ਕਿਹੜੀ ਆ ਰਹੀ ਹੈ, ਗਾਉਣ ਵਾਲੇ ਦਾ ਢੰਗ ਕਿੰਨਾ ਵਧੀਆ, ਗਾਉਣ ਵਾਲੇ ਦੀ, ਬੋਲਣ ਵਾਲੇ ਦੀ ਆਵਾਜ਼ ਕਿੰਨੀ ਵਧੀਆ। ਕਈ ਆਵਾਜ਼ ਨੂੰ ਸੁਣ ਕੇ ਖੁਸ਼ ਹੁੰਦੇ ਨੇ।
ਪੰਚਮ ਸ਼ਬਦ ਅਰਥ ਕੋ ਚੀਨਾ, ਤਾਤ ਪਰਜ ਸਮਝਤ ਪਰਬੀਨਾ।
ਪਾਤਸ਼ਾਹ ਜੀ ਕਹਿੰਦੇ ਵੀ ਕਈ ਰਾਗਾਂ ਦੇ ਸਮਝ ਰੱਖਦੇ, ਰਾਗ ਨੂੰ ਸੁਣ ਕੇ ਖੁਸ਼ ਹੁੰਦੇ, ਕਈ ਤਾਲ ਨੂੰ ਸੁਣ ਕੇ, ਕਈ ਸੁਰ ਨੂੰ ਸੁਣ ਕੇ, ਕਈ ਆਵਾਜ਼ ਨੂੰ ਸੁਣ ਕੇ। ਤੇ ਪੰਚਮ, ਜਿਹੜੇ ਪੰਜਵੇਂ ਸਰੋਤੇ ਨੇ ਨਾ, ਉਹ ਪੰਜਵੇਂ ਸਰੋਤੇ ਦੀ ਪਰਿਭਾਸ਼ਾ ਇਹ ਹੈ ਵੀ ਉਹ ਸ਼ਬਦ ਦੇ ਅਰਥਾਂ ਨੂੰ ਸੁਣ ਕੇ ਰਸ ਲੈਂਦੇ, ਉਹ ਸ਼ਬਦ ਦੇ ਵਿੱਚ ਜਿਹੜਾ ਗਹਿਣ ਭਾਵ ਹੈ, ਸ਼ਬਦ ਦੇ ਵਿੱਚ ਜਿਹਦਾ ਜਸ ਗਾਇਆ ਹੈ, ਉਸ ਸ਼ਬਦ ਦੇ ਅਰਥਾਂ ਨੂੰ, ਤਾਤਪਰੇ ਨੂੰ ਸੁਣ ਕੇ ਉਹਦੇ ਵਿੱਚ ਰਸ ਆਨੰਦ ਮਾਣਦੇ ਨੇ। ਇਹ ਪੰਜਵੇਂ ਪ੍ਰਕਾਰ ਦੇ ਸਰੋਤੇ ਹਨ।
ਸੋ ਸਭਿਅਨ ਤੇ ਲਖੋ ਮਹਾਨਾ, ਅਰਥ ਸਮਝ ਕੇ ਗੁੰਤ ਸੁਜਾਨਾ।
ਕਾਕ ਪਸੁੰਡ ਜੀ, ਪੰਜ ਪ੍ਰਕਾਰ ਦੇ ਸਰੋਤਿਆਂ ਵਿੱਚੋਂ ਜਿਹੜੇ ਅਰਥਾਂ ਨੂੰ ਸੁਣ ਕੇ ਉਹਦੀ ਭਾਵਨਾ ਵਿੱਚੋਂ ਰਸ ਲੈਂਦੇ ਨੇ, ਉਹ ਅਸਲ ਪ੍ਰਕਾਰ ਦਾ ਰਸ ਲੈਣ ਵਾਲੇ ਅਸਲ ਸਰੋਤੇ ਜਾਨ ਉਹੀ ਨੇ ਜਿਹੜੇ ਸ਼ਬਦ ਦੇ ਅਰਥਾਂ ਵਿੱਚੋਂ ਆਨੰਦ ਮਾਣਦੇ ਨੇ।
ਜਾਂਤੇ ਹੋ ਸਭ ਬਿਖੈ ਬਡੇਰੇ, ਸਮਝ ਅਰਥ ਸੁਖ ਪਾਏ ਕਨੇਰੇ।
ਇਹ ਪੰਜ ਪ੍ਰਕਾਰ ਦੇ ਜਿਹੜੇ ਸਰੋਤੇ ਦੱਸੇ ਨੇ, ਉਹ ਰਾਗਾਂ ਨੂੰ, ਤਾਲਾਂ ਨੂੰ ਆਪਣੇ ਕੰਨਾਂ ਦੀ ਖੁਸ਼ੀ ਵਾਸਤੇ, ਮਨ ਦੇ ਆਨੰਦ ਵਾਸਤੇ, ਸਵਾਦ ਵਾਸਤੇ ਸੁਣਦੇ ਨੇ। ਪਰ ਜਿਹੜਾ ਪੰਜਮ ਰਸਤਾ ਦੱਸਿਆ ਨਾ, ਵੀ ਅਰਥਾਂ ਦੇ ਵਿੱਚੋਂ ਭਾਵਨਾ, ਸ਼ਬਦ ਦੀਆਂ ਗੱਲਾਂ ਵਿਚਾਰਾਂ ਨੂੰ ਸੁਣ ਕੇ ਭਾਵਨਾ ਆਨੰਦ ਲੈਣਾ, ਸਤਿਗੁਰੂ ਜੀ ਕਹਿੰਦੇ ਇਸੇ ਕਰਕੇ ਜਿਹੜਾ ਪੰਜਵਾਂ ਤਰੀਕਾ ਹੈ, ਸ਼ਬਦ ਨੂੰ ਸੁਣਨਾ, ਅਰਥ ਸਮਝਣੇ, ਉਹ ਅਸਲ ਰਸਤਾ ਸੁਣਨ ਦਾ ਹੈ।
ਪ੍ਰੇਮ ਭਗਤ ਮੈਂ ਨਿਤ ਮਨ ਲੀਨਾ, ਚਿਰੰਜੀਵ ਹੋ ਅਦਕ ਪਰਬੀਨਾ।
ਜਿਹੜੇ ਸ਼ਬਦ ਦੇ ਅਰਥਾਂ ਦੇ ਵਿੱਚੋਂ ਆਨੰਦ ਲੈਂਦੇ ਨੇ ਨਾ, ਵੀ ਸ਼ਬਦ ਦਾ ਅਰਥ ਭਾਵ ਕੀ ਕਹਿ ਰਿਹਾ। ਪਾਤਸ਼ਾਹ ਕਹਿੰਦੇ ਵੀ ਕਾਕ ਪਸੁੰਡ ਜਿਹੜੇ ਸ਼ਬਦ ਦੇ ਅਰਥਾਂ ਚੋਂ ਭਾਵ ਲੈਂਦੇ ਨੇ ਉਹਨਾਂ ਦੇ ਅੰਦਰ ਪ੍ਰੇਮ ਭਾਵਨਾ ਜਾਗਦੀ ਹੈ। ਬਾਕੀ ਸੁਣਨ ਵਾਲੇ ਰਾਗ, ਸੁਣਨ ਵਾਲੇ ਰਾਗ ਦੇ ਆਨੰਦ ਨੂੰ ਸੁਣ ਕੇ ਵੀ ਬੜਾ ਸੋਹਣਾ ਗਾਇਆ, ਤਾਲ ਵਾਲੇ ਤਾਲ ਨੂੰ ਸੁਣ ਜਾਂਦੇ, ਸ਼ਬਦ ਗਾਉਣ ਵਾਲੇ ਆਵਾਜ਼ ਨੂੰ ਸੁਣ ਕੇ ਖੁਸ਼ ਹੁੰਦੇ। ਪਰ ਜਿਹੜੇ ਸ਼ਬਦ ਦੇ ਭਾਵ ਨੂੰ ਜਿਹਨਾਂ ਦੇ ਅੰਦਰ ਵਸ ਜਾਂਦਾ ਨਾ, ਪਾਤਸ਼ਾਹ ਕਹਿੰਦੇ ਉਹਨਾਂ ਦੇ ਅੰਦਰ ਪ੍ਰੇਮਾ ਭਗਤੀ ਭਾਵਨਾ ਪੈਦਾ ਹੁੰਦੀ ਹੈ।
ਅਰਥ ਵਿਚਾਰ ਹੈ ਜੋ ਹਿਤ ਲਾਏ, ਸੋ ਸ਼ਰੋਤਾ ਰਸ ਸੋ ਤ੍ਰਿਪਤਾਏ।
ਮਹਾਰਾਜ ਕਹਿੰਦੇ ਵੀ ਕਾਕ ਪਸੁੰਡ ਜਿਹੜੇ ਸਰੋਤੇ ਅਰਥਾਂ ਨੂੰ ਵਿਚਾਰ ਕੇ, ਅਰਥ ਦੀ ਭਾਵਨਾ ਨੂੰ ਸੁਣ ਕੇ, ਮੰਨ ਕੇ ਸਮਝਦੇ ਨੇ, ਉਹਨਾਂ ਨੂੰ ਸਦਾ ਵਾਸਤੇ ਸੁੱਖ ਮਿਲਦਾ। ਉਹ ਜਨ ਪੰਜਵੇਂ ਸਰੋਤੇ ਅਸਲ ਸੁਣਨ ਵਾਲੇ ਨੇ, ਉਹ ਸੁਣ ਕੇ ਜਿਹਦੇ ਬਾਰੇ ਸਤਿਗੁਰੂ ਜੀ ਕਹਿੰਦੇ ਵੀ ਸੁਣਿਆ, ਜਿਹੜੀ ਪਾਤਸ਼ਾਹ ਜਪਜੀ ਸਾਹਿਬ ਵਿੱਚ ਸੁਣਨ ਦੀ ਪਰਿਭਾਸ਼ਾ ਦੱਸੀ ਹੈ ਨਾ, ਉਹ ਅਸਲ ਪਰਿਭਾਸ਼ਾ ਸਰੋਤੇ ਇਹਨਾਂ ਵਾਸਤੇ ਹੈ ਜਿਹੜੇ ਸ਼ਬਦ ਦੀ ਭਾਵਨਾ ਨੂੰ, ਸ਼ਬਦ ਦੇ ਅਰਥਾਂ ਨੂੰ ਸਮਝਦੇ ਹਨ।
ਹੋਰ ਜੇ ਸ਼ਰੋਤਾ ਚਾਰ ਪ੍ਰਕਾਰੀ ਸ਼ੀਲਰ ਖਾਨ ਵਿਖੇ ਹਿਤ ਧਾਰੇ।
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਇਹ ਕਾਕ ਸੁਣ ਜੀ, ਇਹ ਪੰਜਾਂ ਪ੍ਰਕਾਰ ਦੇ ਸਰੋਤਿਆਂ ਵਿੱਚੋਂ ਜਿਹੜਾ ਪੰਜਵਾਂ ਪ੍ਰਕਾਰ ਹੈ ਨਾ, ਵੀ ਅਰਥਾਂ ਨੂੰ ਸੁਣਨਾ, ਉਹ ਅਸਲ ਹੈ। ਤੇ ਬਾਕੀ ਜਿਹੜੇ ਚਾਰ ਪ੍ਰਕਾਰ ਦੇ ਦੱਸੇ ਨੇ, ਰਾਗ, ਵਾਜ, ਤਾਲ, ਸੁਰ, ਉਹ ਸੁਣਨਾ ਤਾਂ ਬਿਲਕੁਲ ਬੇਅਰਥ ਦਾ ਰਸ ਹੈ। ਉਹਦੇ ਵਿੱਚੋਂ ਤਾਂ ਕੰਨਾਂ ਇੰਦਰੀਆਂ ਦੇ ਮਨ ਨੂੰ ਖੁਸ਼ ਕਰਨ ਵਾਸਤੇ ਟਿਊਨਾ, ਰਾਗ ਸੁਣਨ ਵਾਸਤੇ ਖੁਸ਼ ਕਰਨਾ, ਪਰ ਅਸਲ ਰਸਤਾ ਕੇਵਲ ਪੰਜਵੇਂ ਪ੍ਰਕਾਰ ਦੇ ਸਰੋਤਿਆਂ ਵਾਸਤੇ ਹੈ।
ਹੋ ਕੱਟ ਕੇ ਰਸ ਮੈਂ ਫਸ ਗਏ, ਅੰਤਰ ਰਸ ਨੇ ਚੀਨਤ ਭਏ।
ਜਿਹੜੇ ਰਾਗ ਨੂੰ ਤਾਲ ਨੂੰ ਸੁਣ ਕੇ ਇਹਨਾਂ ਰਸਾਂ ਵਿੱਚ ਆਪਣੇ ਕੰਨ ਦੇ ਮਨ ਨੂੰ ਪਰਚਾਉਣ ਵਾਸਤੇ ਵੀ ਰਾਗ ਸੋਹਣਾ ਗਾਇਆ, ਆਵਾਜ਼ ਸੋਹਣੀ ਹੈ, ਪਾਤਸ਼ਾਹ ਕਹਿੰਦੇ ਜਿਹੜੇ ਇਸ ਰਸ ਦੇ ਵਿੱਚ ਪਏ ਰਹਿੰਦੇ ਨੇ ਉਹ ਫੋਕਟ ਦੇ, ਬੇਮਤਲਬ ਦੇ, ਜਿਹਨਾਂ ਵਿੱਚੋਂ ਕੋਈ ਮਤਲਬ ਨਹੀਂ, ਕੋਈ ਧਨ ਪਦਾਰਥ, ਕੋਈ ਚੰਗਾ ਲਾਭ ਨਹੀਂ ਮਿਲਣਾ, ਉਹ ਬੇਮਤਲਬ ਦੇ ਲਾਭ ਕਮਾਉਂਦੇ, ਬੇਮਤਲਬ ਤੂੰ ਰਸਾਂ ਦੇ ਵਿੱਚ ਪਏ ਹੋਏ, ਉਹਨਾਂ ਨੂੰ ਅਸਲ ਪਦਾਰਥ ਭਾਵਨਾ ਭਗਤੀ ਨਹੀਂ ਮਿਲਦੀ।
ਸਤ ਸੰਗਤ ਕੋ ਰਸ ਤੁਮ ਚੀਨੋ, ਬਦ ਚਰਨਜੀਵ ਪਦ ਕੋ ਲੀਨੋ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਕਾਕ ਪਸੁੰਡ ਜੀ, ਤੁਸੀਂ ਸ਼ਬਦ ਦਾ ਰਸ ਲਿੱਤਾ ਹੈ, ਤੁਸੀਂ ਸ਼ਬਦ ਸੁਣਾਉਂਦੇ ਹੋ, ਭਗਤੀ ਕਰਦੇ ਹੋ, ਤੇ ਇਹ ਸ਼ਬਦ ਸੁਣਾਉਣ ਕਰਕੇ, ਸ਼ਬਦ ਦੇ ਵਿੱਚ ਆਨੰਦ ਲੈਣ ਕਰਕੇ ਵੱਡੀਆਂ ਉਮਰਾਂ ਮਿਲਦੀਆਂ ਨੇ। ਤੇ ਕਾਕ ਪਸੁੰਡ ਤੁਹਾਡੀ ਉਮਰ ਬਹੁਤ ਵੱਡੀ ਸ਼ਬਦ ਦੇ ਸੁਣਨ ਕਰਕੇ ਹੋਈ ਹੈ।
ਸੁਣ ਇਹ ਵਿਸ਼ਰੋਨ ਵਿਖੇ ਮਰਦਾਨਾ, ਹਿਤ ਬੂਜਨ ਕੇ ਬਚਨ ਬਖਾਨਾ।
ਜਦੋਂ ਪਾਤਸ਼ਾਹ ਜੀ ਨੇ ਆਖਿਆ ਵੀ ਇਹ ਕਾਕ ਪਸੁੰਡ ਸ਼ਬਦ ਸੁਣ ਕਰਕੇ ਤੇਰੀ ਉਮਰ ਵੱਧ ਚੁੱਕੀ ਹੈ, ਤਾਂ ਭਾਈ ਮਰਦਾਨਾ ਜੀ ਸੁਣ ਕੇ ਬੜੇ ਹੈਰਾਨ ਹੋਏ, ਤੇ ਸਤਿਗੁਰੂ ਮਹਾਰਾਜ ਜੀ ਦੇ ਸੁਣਨ ਕਰਕੇ ਕਾਕ ਪਸੁੰਡ ਤੋਂ ਭਾਈ ਮਰਦਾਨਾ ਜੀ ਪੁੱਛਣ ਵਾਸਤੇ ਕਹਿਣ ਲੱਗੇ,
ਰਿਖੀ ਜੀ ਉਚਰੋ ਬੈਸ ਪਰਮਾਨੇ, ਤੁਮ ਦੇਖਤ ਯੁਗ ਕਿਤਕ ਬਿਹਾਨੇ।
ਵੀ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਵੀ ਤੁਹਾਡੀ ਉਮਰ ਬਹੁਤ ਹੈ ਨਾਮ ਜਪਣ ਕਰਕੇ। ਹੇ ਰਿਖੀ ਜੀ, ਕਾਕ ਪਸੁੰਡ ਜੀ, ਦੱਸੋ ਵੀ ਤੁਹਾਡੀ ਉਮਰ ਇੰਨੀ ਕਿੰਨੀ ਕੁ ਬੀਤ ਚੁੱਕੀ ਹੈ, ਤੁਹਾਡੇ ਸਾਹਮਣੇ ਕਿੰਨੇ ਕੁ ਯੁੱਗ ਬੀਤ ਚੁੱਕੇ ਨੇ।
ਕਾਕ ਪਸੁੰਡ ਬਚਨ ਤਬ ਕਹੇ, ਅਪਰਮਾਨ ਬੈਸ ਮਮ ਅਹੇ।
ਕਾਕ ਪਸੁੰਡ ਕਹਿਣ ਲੱਗਾ, ਕਹਿੰਦਾ ਦੇਖੋ ਮੇਰੀ ਉਮਰ ਬਹੁਤ ਜ਼ਿਆਦਾ, ਬਹੁਤ ਯੁੱਗ ਮੇਰੇ ਸਾਹਮਣੇ ਬੀਤ ਚੁੱਕੇ ਨੇ।
ਦੋਏਰਾ ਯੁੱਗ ਸਹੰਸਰ ਬੀਤੇ ਜਮੈ ਇੱਕ ਦਿਵਸ ਵਿਧ ਹੋਏ।
ਤਾਂ ਕਾਕ ਪਸੁੰਡ ਕਹਿਣ ਲੱਗਾ ਵੀ ਜਦੋਂ ਹਜ਼ਾਰ ਯੁੱਗ ਬੀਤ ਜਾਂਦੇ ਨੇ ਤਾਂ ਹਜ਼ਾਰਾਂ ਯੁੱਗ ਪਿੱਛੋਂ ਬ੍ਰਹਮਾ ਦਾ ਇੱਕ ਦਿਨ ਹੁੰਦਾ ਹੈ।
ਤੇ ਕੇ ਸਮ ਪੁਨ ਰਹਿਣ ਵੈ ਮਾਥੈ ਇਹ ਵਿਧ ਜੋਏ।
ਤੇ ਉਸੇ ਅਨੁਸਾਰ ਇੱਕ ਹਜ਼ਾਰ ਦਿਨ ਸਾਲ, ਇੱਕ ਹਜ਼ਾਰ ਯੁੱਗ ਜਿੰਨਾ ਦਿਨ ਤੇ ਇੱਕ ਹਜ਼ਾਰ ਯੁੱਗ ਜਿੰਨੀ ਰਾਤ ਬੀਤਦੀ ਹੈ, ਉਹਦੇ ਨਾਲ ਜਿੰਨਾ ਸਾਡਾ ਇੱਕ ਦਿਨ ਇੱਕ ਰਾਤ ਬਣਦੀ ਹੈ, ਯਾਨੀ ਦੋ ਹਜ਼ਾਰ ਯੁੱਗ ਬੀਤ ਜਾਣ ਤਾਂ ਬ੍ਰਹਮਾ ਦਾ ਇੱਕ ਦਿਨ ਇੱਕ ਰਾਤ ਬਦਲਦਾ। ਇਸੇ ਤਰ੍ਹਾਂ ਇੱਕ ਮਹੀਨਾ ਲਾਣਾ ਕਰੋ।
ਇਸ ਪ੍ਰਕਾਰ ਕੇ ਸੈਸ ਬਰਕ ਜਬ ਬੀਤੇ ਬੈਸ ਬਿਦਾਤੇ ਕੀ ਤਬ।
ਇਸੇ ਤਰ੍ਹਾਂ ਜਦੋਂ ਹਜ਼ਾਰ ਸਾਲ ਇੱਦਾਂ ਦੇ ਹਜ਼ਾਰ ਯੁੱਗ, ਦੋ ਹਜ਼ਾਰ ਗੁਣਾ ਇੱਕ ਦਿਨ, 2000 ਯੁੱਗ ਇੱਕ ਦਿਨ ਰਾਤ, ਫਿਰ ਇੱਦਾਂ ਮਹੀਨਾ, ਫਿਰ 365 ਕਰ ਲਓ ਇੱਕ ਸਾਲ, ਫਿਰ ਉਹਦੇ ਨਾਲ ਹਜ਼ਾਰ ਗੁਣਾ ਕਰਕੇ ਹਜ਼ਾਰ ਸਾਲ ਜਦੋਂ ਬੀਤ ਜਾਣ ਤਾਂ ਬ੍ਰਹਮਾ ਦੀ ਉਮਰ ਖਤਮ ਹੋ ਜਾਂਦੀ। ਬ੍ਰਹਮਾ ਇੰਨਾ ਸਮਾਂ ਆਪਣੀ ਜ਼ਿੰਦਗੀ ਜੀਂਦਾ, ਭਾਵ ਜਿਹਨਾਂ ਬਾਰੇ ਅੰਤ ਹੀ ਨਹੀਂ ਪਾ ਸਕਦੇ, ਇੰਨੀ ਉਮਰ ਬ੍ਰਹਮਾ ਦੀ ਰਹਿੰਦੀ ਹੈ।
ਮੁਝ ਦੇਖਤ ਕੇ ਤੇ ਬਿਧ ਮਰੇ ਕਈ ਬਾਰ ਜਗ ਪਰਲੈ ਕਰੇ।
ਤੇ ਕਾਗ ਪਸੁੰਡ ਕਹਿਣ ਲੱਗਾ ਵੀ ਦੇਖੋ ਮਰਦਾਨਾ ਜੀ, ਇੰਨੀ ਉਮਰ ਬ੍ਰਹਮਾ ਦੀ ਹੈ ਜਿਹਦੇ ਬਾਰੇ ਤੁਸੀਂ ਹਿਸਾਬ ਨਹੀਂ ਲਾ ਸਕਦੇ। ਤੇ ਇਹੋ ਜੇ ਬ੍ਰਹਮਾ ਇੰਨੀ ਉਮਰ ਕਰਕੇ ਬੀਤ ਜਾਂਦਾ ਤੇ ਮੇਰੇ ਸਾਹਮਣੇ ਇਹੋ ਜੇ ਕਈ ਬ੍ਰਹਮਾ ਖਤਮ ਹੋ ਚੁੱਕੇ, ਜੰਮ ਕੇ ਬਾਰ ਬਾਰ ਮਰ ਕੇ ਬਾਰ ਬਾਰ ਜੰਮਦੇ ਮਰਦੇ। ਮੈਂ ਇਹੋ ਜੇ ਬ੍ਰਹਮਾ ਕਈ ਵਾਰ ਦੇਖੇ ਜਿਹੜੇ ਹਜ਼ਾਰਾਂ ਯੁੱਗ ਪੈ ਜਨਮ ਕਰਕੇ ਆਪਣੀ ਜ਼ਿੰਦਗੀ ਬਤੀਤ ਕੇ ਫਿਰ ਚਲੇ ਜਾਂਦੇ।
ਹਮਰੇ ਦੇਖਤ ਕੇਤੇ ਗਏ ਬੋਰ ਬੋਰ ਜਗ ਉਪਚਿਤ ਪਏ।
ਸਾਡੇ ਸਾਹਮਣੇ ਕਈ ਐਸੇ ਗਏ ਹਨ ਬਾਰ ਬਾਰ ਸੰਸਾਰ ਦੇ ਵਿੱਚ, ਬ੍ਰਹਮਾ ਵਰਗੇ ਪੈਦਾ ਹੁੰਦੇ ਤੇ ਆਪਣਾ ਸਮਾਂ ਕਰਕੇ ਮਰ ਜਾਂਦੇ ਨੇ।
ਬੈਠਿਆ ਮੈਂ ਹਰ ਗੁਣ ਗਾਵੋ ਧਿਆਨ ਤਰੋ ਔਰ ਬੋ ਸੁਖ ਪਾਵੋ।
ਤੇ ਕਹਿਣ ਲੱਗੇ ਵੀ ਅਸੀਂ ਇਸ ਸੰਸਾਰ ਦੇ ਵਿੱਚ ਬੜੇ ਸੁਖ ਦੇ ਨਾਲ ਅਕਾਲ ਪੁਰਖ ਦਾ ਨਾਮ ਜਪ ਕੇ ਭਗਤੀ ਦੇ ਕਰਦਿਆਂ ਹੋਇਆ ਆਪਣਾ ਸਮਾਂ ਬਿਤਾਉਂਦੇ ਹਾਂ। ਤੇ ਸਤਿਗੁਰੂ ਮਹਾਰਾਜ ਜੀ ਨੂੰ ਇਹ ਜਿਹੜਾ ਕਾਕ ਸੁੰਡ ਹੈ ਇਹ ਦੱਸ ਰਿਹਾ ਭਾਈ ਮਰਦਾਨੇ ਨੂੰ ਵੀ ਜਿਹੜਾ ਜਿੰਨਾ ਸਮਾਂ ਇਹਦੇ ਬ੍ਰਹਮਾ ਦੀ ਉਮਰ ਬੀਤ ਜਾਂਦੀ ਹੈ, ਇੰਨੇ ਕਈ ਬ੍ਰਹਮਾ ਸਾਡੇ ਸਾਹਮਣੇ ਬੀਤ ਗਏ ਪਰ ਨਾਮ ਰੂਪੀ ਭਗਤੀ ਕਰਕੇ ਇਸ ਸੰਸਾਰ ਵਿੱਚ ਸਾਡੇ ਸਾਹਮਣੇ ਬਹੁਤ ਕੁਝ ਬੀਤ ਚੁੱਕਾ। ਹੁਣ ਜਿਹੜਾ ਇਹ ਕਾਕ ਸੁੰਡ ਹੈ ਇਹ ਸਤਿਗੁਰੂ ਮਹਾਰਾਜ ਜੀ ਨੂੰ ਆਪਣੀ ਪੁਰਾਣੀ ਸਾਖੀ ਸੁਣਾਏਗਾ ਵੀ ਕਿਸ ਤਰ੍ਹਾਂ ਇਹਨੂੰ ਕਾਂ ਦੀ ਜੂਨੀ ਮਿਲੀ। ਉਹ ਪ੍ਰਸੰਗ ਆਪਾਂ ਅਗਲੇ ਪ੍ਰਕਰਨ ਵਿੱਚ ਸਰਵਣ ਕਰਾਂਗੇ ਜੀ। ਸੋ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਗੁਰੂ ਮਹਾਰਾਜ ਜੀ ਦੀਆਂ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਬੋਲਾਂ ਹੋ ਜਾਂਦੀਆਂ ਹਨ। ਗੁਰੂ ਮਹਾਰਾਜ ਜੀ ਅਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਦਾਸ।
ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਬੀ ਓ ਮਨਹਾਰ, ਹੇ ਸੰਤਾਂ ਕੇ ਸਦਾ ਸੰਗ ਨਿਦਾਰਾ ਆਧਾਰ। ਹੇ ਠਾਕਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਨਾ ਰਾਖੋ ਹੀ ਐ ਪਰੋਇ। ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਉਤ ਨਿਆਲ। ਵਾਹਿਗੁਰੂ ਨਾਮ ਜਹਾਜੈ ਚੜੇ ਸੋਤਰੇ ਪਾਰ, ਜੋ ਸ਼ਰਦਾ ਕਰ ਸੇਵਦੇ
ਗੁਰ ਪਾਰੇ
ਉਤਾਰਨ। ਵਾਹਿਗੁਰੂ ਨਾਮ ਜਹਾਜੈ ਚੜੇ ਸੋਤਰੇ ਪਾਰ, ਜੋ ਸ਼ਰਦਾ ਕਰ ਸੇਵਦੇ
ਗੁਰ ਪਾਰੇ
ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।